ਸਤਨਾਮ ਵਾਹਿਗੁਰੂ ਸਾਹਿਬ ਜੀਓ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸ਼ਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਭੂਤ ਹੈ ਅਛੂਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਰਹਿਮਤ ਦੇ ਸਮੁੰਦਰ ਦੁੱਖ ਹਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਪਹੁੰਚ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਤਨ ਨੂੰ ਸਫਲ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਜੋ ਕਿ ਜਾਪ ਸਾਹਿਬ ਵਿੱਚ ਸੁਭਾਵਾਨ ਨੇ, ਆਪ ਜੀ ਨੇ 36 ਨੰਬਰ ਤੋਂ ਲੈ ਕੇ 40 ਤੱਕ 5 ਸ਼ੰਤ ਸਰਵਣ ਕੀਤੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ, ਉਸ ਦੇ ਦੀਦਾਰ ਜਿਹੜੇ ਕਿ ਰੂਪਮਾਨ ਨਹੀਂ, ਜਿਹੜੇ ਕਿ ਅੱਜ ਤੱਕ ਕਿਸੇ ਨੇ ਤਸਵੀਰ ਨਹੀਂ ਬਣਾਈ, ਇਹ ਜੋ ਸ਼ਬਦ ਨੇ ਜਾਪ ਸਾਹਿਬ ਦੇ, ਰੱਬ ਦੀ ਤਸਵੀਰ ਹੈ, ਉਸ ਦਾ ਚਿਹਰਾ ਮੋਹਰਾ ਹੈ, ਉਸ ਦੇ ਨੈਣ ਨਕਸ਼ ਹਨ। ਜੇ ਕੋਈ ਇਹਨਾਂ ਸ਼ਬਦਾਂ ਨਾਲ ਅੰਦਰੋਂ ਜੁੜੇ, ਸਾਂਝ ਬਣਾਏ, ਜਿਹਦਾ ਅੰਦਰ ਇੱਕ ਮਿਕ ਹੋ ਜਾਏ, ਵੇਖ ਸਕੇ ਇਹਨਾਂ ਲਫ਼ਜ਼ਾਂ ਨੂੰ ਚੰਗੀ ਤਰ੍ਹਾਂ, ਹੋ ਸਕਦਾ ਉਹਨੂੰ ਵਿੱਚੋਂ ਕੁਝ ਨਜ਼ਰ ਆਵੇ। ਸਤਿਗੁਰੂ ਕਹਿੰਦੇ ਮੈਂ ਦੇਖਿਆ ਹੈ ਤੂੰ ਅਮੀਕ ਹੈ ਔਰ ਰਫੀਕ ਹੈ। ਰਫੀਕ ਕਹਿੰਦੇ ਨੇ ਰਸਤੇ ਵਿੱਚ ਸਹਾਇਤਾ ਕਰਨ ਵਾਲਾ। ਜਿਹੜੇ ਰਾਹ ਵਿੱਚ ਮੈਂ ਤੁਰਨਾ, ਹਜ਼ੂਰ ਕਹਿੰਦੇ ਤੂੰ ਮੇਰਾ ਸਹਾਇਕ ਬਣ ਜਾਂਦਾ, ਮੇਰੇ ਰਸਤੇ ਵਿੱਚ ਨਾਲ ਤੁਰਨਾ, ਮੇਰੀ ਸਹਾਇਤਾ ਕਰਨਾ, ਮੇਰੀ ਹਿਫਾਜ਼ਤ ਕਰਨਾ। ਤੇਰੇ ਵਿੱਚ ਇਹ ਬੜਾ ਵੱਡਾ ਗੁਣ ਹੈ। ਜੇ ਕੋਈ ਮਨੁੱਖ ਤੇਰੇ ਨਾਲ ਮਿੱਤਰਤਾ ਬਣਾ ਲਏ, ਸਾਂਝ ਪੱਕੀ ਕਰ ਲਵੇ, ਤੇਰੇ ਨਾਲ ਰਵੇ, ਤੈਨੂੰ ਯਾਦ ਕਰਦਾ ਰਹੇ, ਭਾਵੇਂ ਤੂੰ ਦਿਸਣ ਵਿੱਚ ਨਹੀਂ ਆਉਂਦਾ, ਪਰ ਤੇਰੇ ਵਿੱਚ ਇੱਕ ਬੜਾ ਵੱਡਾ ਗੁਣ ਹੈ, ਤੇਰੇ ਨਾਲ ਮਿੱਤਰਤਾ ਪਾਉਣ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ। ਸੰਸਾਰ ਦੀ ਮਿੱਤਰਤਾ ਕਿਸੇ ਮਨੁੱਖ ਨਾਲ ਪਾਈ ਉਹ ਇੱਥੇ ਹੈ, 10 ਕਿਲੋਮੀਟਰ ਜਾਓ ਉੱਥੇ ਨਹੀਂ ਹੈ, ਹੋਰ ਦੂਰ ਚਲੇ ਜਾਓ ਉੱਥੇ ਉਹਦੀ ਕੋਈ ਸਾਂਝ ਨਹੀਂ, ਸਹਾਇਤਾ ਨਹੀਂ ਕਰ ਸਕਦਾ। ਪਰ ਇਸ ਮਿੱਤਰਤਾ ਦਾ ਇੱਕ ਬਹੁਤ ਵੱਡਾ ਲਾਭ ਕਿ ਜਿੱਥੇ ਜਾਈਏ ਉੱਥੇ ਅੱਗੇ ਖੜਾ ਹੈ, ਹਰ ਇੱਕ ਥਾਂ ਤੇ ਮੌਜੂਦ ਹੈ। ਫਿਰ ਇੱਥੋਂ ਤੱਕ ਬਸ ਨਹੀਂ, ਸਰਬ ਸ਼ਕਤੀਮਾਨ ਹੈ, ਸਰਬ ਕਲਾ ਸੰਪੰਨ ਹੈ, ਤਾਕਤ ਵੀ ਬੜੀ ਹੈ, ਕਿਉਂਕਿ ਸਾਰਿਆਂ ਦੇ ਅੰਦਰ ਵੱਸਦਾ, ਹਰ ਇੱਕ ਥਾਂ ਤੇ ਮੌਜੂਦ, ਸਾਰੀ ਸ਼ਕਤੀ ਉਹਦੇ ਵਿੱਚੋਂ ਆਈ। ਇਸ ਕਰਕੇ ਐਸਾ ਜੋ ਮਿੱਤਰ ਹੈ ਜਿਹੜਾ ਬੜਾ ਵੱਡੀ ਕਲਾ ਜਿਹਦੇ ਕੋਲ ਹੈ, ਉਹਦੇ ਨਾਲ ਮਿੱਤਰਤਾ ਪਾਉਣੀ ਸਤਿਗੁਰੂ ਨੇ ਪਾ ਕੇ ਵੇਖੀ। ਇਸ ਲਈ ਕਹਿੰਦੇ ਰਫੀਕ ਸਾਥੀ ਹੈ, ਦੋਸਤ ਹੈ, ਨਾਲ ਰਹਿਣ ਵਾਲਾ, ਮੇਰੀ ਸਹਾਇਤਾ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਬਚਨ ਇਸ ਤਰ੍ਹਾਂ ਦੇ ਆਉਂਦੇ ਨੇ, ਇੱਕ ਸਾਂਝ ਹੈ ਸਿੱਖ ਤੇ ਗੁਰੂ ਦੀ, ਇੱਕ ਸਾਂਝ ਹੈ ਭਗਤ ਤੇ ਪਰਮਾਤਮਾ ਦੀ, ਕੋਈ ਸਾਂਝ ਹੈ ਪੂਜਾ ਕਰਨ ਵਾਲੇ ਤੇ ਜਿਹਨੂੰ ਪੂਜ ਰਿਹਾ ਉਸ ਦੀ, ਕੋਈ ਸਾਂਝ ਹੈ ਜਪਣ ਵਾਲੇ ਦੀ ਤੇ ਜਿਹਨੂੰ ਜਪ ਰਿਹਾ। ਪਰ ਇੱਕ ਨਾਤਾ ਗੁਰਬਾਣੀ ਵਿੱਚ ਕਿਹਾ ਗਿਆ, ਕਹਿੰਦੇ ਮਿੱਤਰਤਾ ਬਣਾ। ਮਿੱਤਰਤਾ ਇੱਕੋ ਪਲੇਟਫਾਰਮ ਤੇ ਹੈ, ਉਹਦੇ ਵਿੱਚ ਉੱਚਾ ਨੀਵਾਂ ਥਾਂ ਨਹੀਂ। ਜਿੱਥੇ ਦੋਸਤੀ ਹੁੰਦੀ ਉੱਥੇ ਬੰਦਾ ਅੰਦਰ ਦੀ ਗੱਲ ਕਰ ਲੈਂਦਾ, ਉੱਥੇ ਮਨੁੱਖ ਅੰਦਰੋਂ ਬੋਲ ਲੈਂਦਾ, ਦੂਸਰੇ ਨਾਤੇ ਥੋੜੀ ਥੋੜੀ ਦੂਰੀ ਰੱਖਦੇ ਨੇ। ਇੱਕ ਨੀਵਾਂ ਹੈ, ਇੱਕ ਉੱਚਾ ਹੈ, ਉਹ ਝੱਕਦਾ ਹੈ। ਪਰ ਜਦੋਂ ਦੋਵਾਂ ਵਿੱਚ ਮਿੱਤਰਤਾ ਬਣ ਜਾਏ ਤਾਂ ਫਿਰ ਜਿਹੜੀ ਮਨ ਵਿੱਚ ਗੱਲ ਆਈ, ਭਾਵੇਂ ਅਦਬ ਵੀ ਹੈ ਇੱਕ ਮਿੱਤਰਤਾ ਦਾ, ਉਹਦੀ ਇੱਕ ਮਰਿਆਦਾ ਵੀ, ਪਰ ਫਿਰ ਵੀ ਉਹ ਬੜਾ ਖੁੱਲਾ ਵਿਚਰਦਾ ਹੈ। ਤਾਂ ਸਤਿਗੁਰੂ ਨੇ ਬਾਣੀ ਵਿੱਚ ਮਿੱਤਰਤਾ ਦੇ ਸੰਬੰਧ ਵਿੱਚ ਬਚਨ ਕਹਿ ਕਹਿੰਦੇ, ਜੇ ਤੂੰ ਮਿੱਤਰ ਅਸਾਡੜਾ, ਇੱਕ ਪੂਰੀ ਨਾ ਵਿਛੋੜ। ਇਹ ਸਭ ਤੋਂ ਪਹਿਲਾਂ ਦਾਤ ਮੰਗੀ ਗਈ ਹੈ। ਇਹ ਹੁਣ ਪਤਾ ਨਹੀਂ ਵੀ ਵਿਛੜਿਆ ਉਹਨਾਂ ਦਾ ਨੁਕਸਾਨ ਕੀ ਹੁੰਦਾ ਤੇ ਮਿਲਿਆ ਉਹਨਾਂ ਨੂੰ ਮਿਲਦਾ ਕੀ ਹੈ, ਇਹ ਤਾਂ ਉਹ ਹੀ ਜਾਣਨ ਜਿਹੜੇ ਮਿਲੇ ਹੋਏ, ਦੂਜਿਆਂ ਦੇ ਵੱਸ ਦੀ ਗੱਲ ਨਹੀਂ। ਤੁਸੀਂ ਗੁਰਬਾਣੀ ਵਿੱਚ ਵਾਰ ਵਾਰ ਇਹ ਰਿਪੀਟਿੰਗ ਸੁਣੋਗੇ ਜਿਹਦੇ ਵਿੱਚ ਇਸ ਗੱਲ ਤੇ ਬਹੁਤਾ ਜ਼ੋਰ ਦਿੱਤਾ ਗਿਆ, ਵਿਸਾਰ ਨਾ, ਭੁਲਾ ਨਾ, ਯਾਦ ਨਾ ਟੁੱਟੇ, ਤੂੰ ਨਾਲ ਰਹਿ। ਜਦੋਂ ਇੱਕ ਆਮ ਬੰਦਾ ਇਸ ਵਿਆਖਿਆ ਨੂੰ ਸੁਣਦਾ ਹੈ ਤਾਂ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਪਸ਼ੂ ਦੇ ਅੱਗੇ ਤੁਸੀਂ ਬੀਣ ਵਜਾਓ ਸੱਪ ਵਾਲੀ, ਤੇ ਉਹ ਵਿਚਾਰਾ, ਉਹਦੇ ਕੋਲ ਸੱਪ ਵਾਲੀ ਬਿਰਤੀ ਹੈ ਨਹੀਂ, ਉਹ ਬੀਨ ਤੇ ਕਿਵੇਂ ਨੱਚੇਗਾ। ਜਿਨ੍ਹਾਂ ਨੇ ਬੀਨ ਤੇ ਨੱਚਣਾ ਜਾਣਿਆ ਹੈ ਉਹਨਾਂ ਨੂੰ ਉਸ ਸੰਗੀਤ ਦਾ ਪਤਾ ਹੈ। ਇਸ ਕਰਕੇ ਜਿਹੜੀ ਸਭ ਤੋਂ ਵੱਡੀ ਦਾਤ, ਬੰਦਾ ਬੜਾ ਕੁਝ ਰੱਬ ਕੋਲੋਂ ਮੰਗਦਾ ਹੈ, ਇਹਨੇ ਸਿੱਖਿਆ ਹੀ ਮੰਗਣਾ ਸ਼ੁਰੂ ਤੋਂ, ਇਹਨੇ ਸਿੱਖਿਆ ਲੈਣਾ ਹੀ ਹੈ ਸ਼ੁਰੂ ਤੋਂ, ਦੇਣਾ ਤੇ ਸਿੱਖਿਆ ਹੀ ਨਹੀਂ। ਮੰਗ ਬੜੀ ਪ੍ਰਬਲ ਚੀਜ਼ ਹੈ, ਇਹਦੇ ਵਿੱਚ ਬੜੀ ਪੁਰਾਣੀ ਆਦਤ ਹੈ ਇਹਦੀ ਮੰਗਣਾ, ਤੇ ਉਹ ਵੀ ਮੰਗਣਾ ਜਿਹਦੀ ਲੋੜ ਵੀ ਨਹੀਂ, ਇਹ ਪੁਰਾਣੀ ਆਦਤ। ਤੇ ਜਦੋਂ ਰਹਿਬਰਾਂ ਨੇ, ਪੈਗੰਬਰਾਂ ਨੇ, ਰੱਬ ਦੇ ਪਿਆਰਿਆਂ ਨੇ ਵੇਖਿਆ ਇੱਕ ਕਮਜ਼ੋਰੀ ਇਹਦੇ ਜੀਵਨ ਵਿੱਚ ਬਹੁਤ ਡੂੰਘੀ ਹੈ, ਵੀ ਮੰਗੀ ਹੀ ਜਾਣਾ, ਮੰਗੀ ਹੀ ਜਾਣਾ, ਤਾਂ ਉਹਨਾਂ ਨੇ ਵੇਖਿਆ ਵੀ ਸਿੱਧਾ ਕਹਾਂਗੇ ਵੀ ਤੂੰ ਮੰਗ ਨਾ ਤੇ ਇਹਨੇ ਹਟਣਾ ਨਹੀਂ, ਕਿਉਂਕਿ ਇਹਦੇ ਜਿਹਨ ਵਿੱਚ ਡੂੰਘੇ ਥਾਂ ਤੇ ਮੰਗਣਾ ਹੀ ਲਿਖਿਆ ਹੋਇਆ, ਭਿਖਾਰੀ ਪੁਣਾ ਇਹਦੇ ਅੰਦਰ ਸ਼ੁਰੂ ਤੋਂ ਲੈ ਕੇ ਪਾਇਆ ਵੀ ਇਹ ਜਾਂਦਾ ਵੀ ਤੂੰ ਇਕੱਠਾ ਕਿਵੇਂ ਕਰਨਾ, ਇਹ ਤੇ ਸਿਖਾਇਆ ਨਹੀਂ ਜਾਂਦਾ ਵੀ ਤੂੰ ਛੱਡਣਾ ਕਿਵੇਂ। ਇੱਕ ਕੰਮ ਤਾਂ ਸਿਖਾ ਲਿਆ, ਇਕੱਠਾ ਕਿਵੇਂ ਕਰਨਾ? ਇਹ ਗੱਲ ਮਾੜੀ ਨਹੀਂ ਸੀ, ਪਰ ਇਹ ਭੁੱਲ ਗਿਆ ਵੀ ਇਹਨੂੰ ਵੰਡਣਾ ਕਿਵੇਂ ਹੈ। ਬਸ ਉੱਥੇ ਗਲਤੀ ਹੋ ਗਈ। ਬਾਣੀ ਵਿੱਚ ਜਿਹੜੀ ਚੀਜ਼ ਸਿਖਾਈ ਜਾਂਦੀ ਉਹ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਤੇ ਨਹੀਂ ਇਹ ਉਪਦੇਸ਼ ਦਿੱਤਾ ਗਿਆ ਧਨ ਇਕੱਠਾ ਕਰ, ਜਦਕਿ ਧਨ ਜੀਵਨ ਦੀ ਜ਼ਰੂਰਤ ਹੈ, ਕੁਝ ਨਾ ਕੁਝ ਬੰਦੇ ਦੇ ਕੋਲ ਚਾਹੀਦਾ। ਫਿਰ ਕਿਉਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਤੂੰ ਮਾਇਆ ਵੀ ਥੋੜੀ ਜਿਹੀ ਇਕੱਠੀ ਕਰ ਲੈ? ਇਹਦੇ ਉੱਤੇ ਬਹੁਤਾ ਜ਼ੋਰ ਦਿੱਤਾ ਗਿਆ ਵੀ ਤੂੰ ਵੰਡ ਇਸ ਨੂੰ, ਛੱਡ ਦੇ ਇਸ ਨੂੰ, ਕਿਉਂਕਿ ਗੁਰੂ ਸਾਹਿਬ ਇੱਕ ਬੜੇ ਵੱਡੇ ਬੰਦੇ ਦੇ ਮਨ ਦੀ ਖੋਜ ਕਰਨ ਵਾਲੇ ਮਨੋਵਿਗਿਆਨਕ ਨੇ। ਉਹਨਾਂ ਨੂੰ ਪਤਾ ਹੈ ਵੀ ਜਿਹੜੀ ਬਿਮਾਰੀ ਹੈ ਹੀ ਨਹੀਂ, ਉਹਦੀ ਦਵਾਈ ਕੀ ਦੇਣੀ ਹੋਈ? ਇਕੱਠਾ ਕਰਨਾ ਤੇ ਕਹਿਣਾ ਤੇ ਲੋੜ ਹੀ ਨਹੀਂ, ਧਨ ਕਮਾਉਣ ਦੀ ਤੇ ਜਾਚ ਦੱਸਣ ਦੀ ਲੋੜ ਹੀ ਨਹੀਂ ਇਸ ਨੂੰ। ਉਹ ਤੇ ਇਹਨੇ ਸਿੱਖ ਹੀ ਲੈਣਾ ਹੈ ਆਪਣੇ ਆਲੇ ਦੁਆਲੇ। ਉਹ ਤੇ ਸਾਰੇ ਬ੍ਰਹਿਮੰਡ ਵਿੱਚ ਬੰਦੇ ਨੇ ਭਾਰੀ ਦਿੱਤਾ, ਉਹ ਤਾਂ ਆਪਣੇ ਆਪ ਹੈ ਹੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲਾਂ ਕਿਤੇ ਨਹੀਂ ਆਉਂਦੀਆਂ ਵੀ ਤੂੰ ਧਨ ਕਮਾ, ਤੂੰ ਮਾਇਆ ਕਮਾ, ਕਿਉਂਕਿ ਆਪਣੇ ਆਪ ਕਰੇਗਾ, ਉਹਦੀ ਲੋੜ ਹੀ ਨਹੀਂ ਪੈਂਦੀ। ਬਸ ਦੂਜੀ ਚੀਜ਼ ਤੇ ਜ਼ੋਰ ਦਿੱਤਾ ਗਿਆ, ਕਹਿੰਦੇ ਤੂੰ ਛੱਡ, ਛੱਡਣ ਦੀ ਜਾਚ ਸਿੱਖ। ਮਾਇਆ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਗੁਰੂ ਕੇ ਸਵਾਰਿਓ, ਜੇ ਆਏ ਤੇ ਜਾਏ ਵੀ ਨਾਲੋਂ ਨਾਲ, ਜੇ ਜਾਏਗੀ ਨਾ ਰੋਗ ਬਣ ਜਾਏਗੀ। ਬੰਦੇ ਦੇ ਸਰੀਰ ਦਾ ਵੀ ਇਹ ਵਿਗਿਆਨ ਹੈ ਕਿ ਸਰੀਰ ਦੇ ਵਿੱਚ ਕੁਝ ਤੱਤ ਬੰਦਾ ਖਾਂਦਾ ਹੈ, ਕੁਝ ਖਾਰਜ ਹੁੰਦੇ ਨੇ, ਜੇ ਖਾਰਜ ਹੋਣੇ ਖਤਮ ਹੋ ਗਏ ਤੇ ਮਰ ਜਾਏਗਾ, ਕੀ ਹੋਵੇਗਾ? ਸਰੀਰ ਵਿੱਚ ਜਿਹੜੇ ਤੱਤ ਬਣਦੇ ਨੇ, ਜਿੰਨੇ ਤੱਤ ਬਣ ਰਹੇ ਨੇ, ਪਹਿਲਾਂ ਇਹ ਖਾਂਦਾ ਹੈ, ਫਿਰ ਤੱਤ ਬਣਦੇ ਨੇ, ਫਿਰ ਉਹ ਸਰੀਰ ਨੂੰ ਖੁਰਾਕ ਦਿੰਦੇ ਨੇ, ਤਾਕਤ ਦਿੰਦੇ ਨੇ, ਫਿਰ ਉਹ ਕਿੰਨੇ ਕੁ ਵਿੱਚ ਰਹਿਣੇ ਚਾਹੀਦੇ ਨੇ, ਬਾਕੀ ਮਰਨੇ ਚਾਹੀਦੇ ਨੇ ਵਿੱਚ। ਜੇ ਉਹਨਾਂ ਦੀ ਮੌਤ ਨਾ ਹੋਵੇ ਤੇ ਉਹਨੂੰ ਕਹਿੰਦੇ ਨੇ ਕੈਂਸਰ ਹੋ ਗਿਆ, ਉਸ ਨੂੰ ਕਹਿੰਦੇ ਨੇ। ਤਾਂ ਇਹ ਤੇ ਸਰੀਰ ਦਾ ਵਿਗਿਆਨ ਹੈ, ਬੰਦੇ ਦੇ ਮਨ ਦਾ ਵੀ ਇਹ ਵਿਗਿਆਨ ਹੈ ਕਿ ਇਹ ਇਕੱਠਾ ਕਰੀ ਜਾਂਦਾ, ਇਕੱਠਾ ਕਰੀ ਜਾਂਦਾ, ਛੱਡਣਾ ਜਾਣਦੇ ਨਹੀਂ, ਇਸ ਕਰਕੇ ਇਹਨੂੰ ਫਿਰ ਇਸ ਤਰ੍ਹਾਂ ਦਾ ਰੋਗ ਜੀਵਨ ਵਿੱਚ ਘੇਰ ਲੈਂਦਾ। ਤਾਂ ਸਤਿਗੁਰੂ ਨੇ ਬਚਨ ਕੀਤਾ ਕਿ ਮਿੱਤਰ ਬਣਾਇਆ ਪਹਿਲਾਂ, ਤੇ ਬਚਨ ਕੀਤੇ ਕਹਿੰਦੇ ਜੇ ਤੂੰ ਮਿੱਤਰ ਛੱਡੜਾ ਰਫੀਕ ਹੈ, ਰਫੀਕ ਕਹਿੰਦੇ ਮਿੱਤਰ ਨੂੰ, ਤੂੰ ਸਾਡਾ ਦੋਸਤ ਹੈ, ਜੇ ਤੂੰ ਦੋਸਤ ਹੈ ਤੇ ਫਿਰ ਇੱਕ ਦਾਤ ਮੈਨੂੰ ਦੇ, ਇੱਕ ਚੀਜ਼ ਮੈਂ ਤੇਰੇ ਤੋਂ ਮੰਗਣ ਆਇਆ, ਕਿਉਂਕਿ ਮੈਂ ਤੇਰੇ ਤੋਂ ਹਜ਼ਾਰ ਚੀਜ਼ਾਂ ਮੰਗ ਲਈਆਂ ਤੇ ਫਿਰ ਮੈਂ ਭੁੱਖੇ ਰਹਿ ਜਾਣਾ ਜੇ ਉਹ ਇੱਕ ਨਾ ਮੰਗੀ। ਹਜ਼ਾਰਾਂ ਮੰਗ ਲਈਆਂ, ਉਹਨਾਂ ਨੇ ਹੱਲ ਨਹੀਂ ਕਰਨਾ। ਕੁਝ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਅੰਦਰ ਕਿ ਕੁੱਲੀ ਗੁੱਲੀ ਤੇ ਜੁੱਲੀ ਬੰਦੇ ਨੂੰ ਚਾਹੀਦੀ, ਕੋਈ ਸ਼ੱਕ ਨਹੀਂ। ਪਰ ਕੋਈ ਵੀ ਚੀਜ਼ ਬੰਦੇ ਦੇ ਜੀਵਨ ਦਾ ਪੂਰਨ ਤ੍ਰਿਪਤੀ ਨਹੀਂ ਉਹਨੂੰ ਕਰਾਏਗੀ ਜਿੰਨਾ ਚਿਰ ਉਹ ਇੱਕ ਨੂੰ ਨਾ ਮੰਗੇ। ਸਾਰੀਆਂ ਚੀਜ਼ਾਂ ਇੱਕ ਵਿੱਚ ਨੇ ਤੇ ਸਾਰੀਆਂ ਆ ਜਾਣ, ਇੱਕ ਨਾ ਆਵੇ, ਉਹ ਸਾਰੀਆਂ ਕੁਝ ਨਹੀਂ ਸਵਾਰਨਗੀਆਂ। ਤਾਂ ਹੀ ਸਤਿਗੁਰੂ ਨੇ ਬਚਨ ਕੀਤੇ ਨੇ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇੱਥੇ ਧਿਆਨ ਦੇਣਾ, ਇਹ ਸ਼ਬਦ ਉਦੋਂ ਪੜਿਆ ਜਾਂਦਾ ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ, ਪਰ ਇਹਦੀ ਅੱਧੀ ਪੰਕਤੀ ਵਿੱਚ ਖੁਸ਼ੀਆਂ ਦੀ ਗੱਲ ਕੀਤੀ ਗਈ ਹੈ ਅਤੇ ਪਾਤਸ਼ਾਹੀਆਂ ਦੀ ਗੱਲ ਕੀਤੀ ਗਈ, ਤੇ ਅਗਲੀ ਗੱਲ ਕੀਤੀ ਗਈ ਜੇ ਸਤਿਗੁਰ ਨਦਰ ਕਰੇ। ਪਰ ਇਹ ਖੁਸ਼ੀਆਂ ਕਾਹਦੀਆਂ ਨੇ, ਇਹਦੇ ਉੱਤੇ ਕਦੀ ਬੰਦੇ ਨੇ ਧਿਆਨ ਨਹੀਂ ਦਿੱਤਾ। ਉਹ ਗੱਲ ਕਿਹੜੀ ਕੀਤੀ ਗਈ? ਜਦੋਂ ਇਹ ਸ਼ਬਦ ਪੜਿਆ ਗਿਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅੱਗੇ ਵਾਲੀ ਪੰਕਤੀ ਵਿੱਚ ਨਾਂ ਤੇ ਇਹ ਲਿਖਿਆ ਵੀ ਮੈਨੂੰ 20 ਕਰੋੜ ਵਾਲੀ ਕੋਠੀ ਮਿਲੀ, ਅਗਲੀ ਪੰਕਤੀ ਵਿੱਚ ਇਹ ਨਹੀਂ ਲਿਖਿਆ ਹੋਇਆ। ਨਾ ਉਹਦੇ ਵਿੱਚ ਲਿਖਿਆ ਹੋਇਆ ਵੀ ਮੈਨੂੰ ਇਹ ਅਹੁਦਾ ਮਿਲਿਆ, ਉਹ ਵੀ ਨਹੀਂ ਲਿਖਿਆ। ਨਾ ਇਹ ਲਿਖਿਆ ਵੀ ਮੇਰਾ ਕੋਈ ਵੀ ਸੰਸਾਰ ਦਾ ਕਾਰਜ ਨਹੀਂ ਲਿਖਿਆ ਹੋਇਆ। ਉੱਥੇ ਕੀ ਲਿਖਿਆ ਹੋਇਆ? ਉੱਥੇ ਸਾਹਿਬ ਕਹਿੰਦੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਇਹ ਹੈ ਖੁਸ਼ੀਆਂ ਤੇ ਪਾਤਸ਼ਾਹੀਆਂ। ਇੱਕ ਨਿਮਖ, ਇੱਕ ਪਲ ਲਈ ਲੱਗ ਗਈ ਨਾ ਕਿਤੇ ਤਾਰ, ਤੁਸੀਂ ਵਹਿੰਦੇ ਹੋ ਕਿ ਲਾਈਟ ਜਿਹੜੀ ਹੈ ਉਹ ਬੰਦ ਪਈ ਹੋਵੇ ਤੇ ਹਨੇਰੇ ਵਿੱਚ ਬੰਦਾ ਉਹਦੀ ਤਾਰ ਫੜ ਕੇ ਇਧਰ ਉਧਰ ਘੁਮਾਉਂਦਾ ਹੋਵੇ, ਜਿਹਦੇ ਕਰੰਟ ਵਾਲੀਆਂ ਤਾਰਾਂ ਦੇ ਕੋਲ, ਤੇ ਲੰਘਦੀ ਆਉਂਦੀ ਥੋੜੀ ਜਿਹੀ ਲੱਗ ਗਈ ਨਾ, ਉੱਥੇ ਚੰਗਿਆੜੇ ਪੈਣਗੇ, ਲਾਈਟ ਜਗ ਜਾਏਗੀ, ਇਕਦਮ ਚਮਕ ਜਾਏਗਾ ਸਾਰਾ ਕੁਝ। ਜੇ ਉਥੋਂ ਹਿੱਲ ਗਈ ਫਿਰ ਕੁਝ ਨਹੀਂ ਦਿਸੇਗਾ। ਤਾਂ ਕਿਤੇ ਬੰਦੇ ਦੇ ਹੀ ਜੀਵਨ ਦੇ ਵਿੱਚ ਕੁਝ ਜੋੜ ਲੱਗਣ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਜੁੜ ਕੇ ਵੇਖ, ਜੁੜਨ ਦਾ ਕੀ ਅਰਥ ਹੈ? ਹਜ਼ੂਰ ਕਹਿੰਦੇ ਨੇ ਜੁੜ, ਮਿਲ ਉਹਦੇ ਨਾਲ, ਸਾਂਝ ਪਾ, ਕੁਨੈਕਸ਼ਨ ਕਰ, ਸੰਬੰਧ ਕਰ, ਸੰਬੰਧਿਤ ਹੋ ਜਾ। ਇਹ ਕਿਉਂ ਕਹਿੰਦੇ ਨੇ? ਕਿਉਂਕਿ ਜੇ ਤੂੰ ਆਲੇ ਦੁਆਲੇ ਫਿਰਦਾ ਰਿਹਾ ਜਾਂ ਇਧਰ ਉਧਰ, ਤਾਰ ਨਾ ਲੱਗੀ ਤੇਰੀ ਕਰੰਟ ਵਾਲੀ ਲਾਈਟ ਤਾਰ ਦੇ ਨਾਲ ਜੁੜੀ ਨਾ, ਤੇਰੀ ਜ਼ਿੰਦਗੀ ਵਿੱਚ ਸੁੱਖ ਦਾ ਬਲਬ ਨਹੀਂ ਜਗਣਾ। ਤਾਰਾਂ ਜਿੰਨੀਆਂ ਮਰਜ਼ੀ ਹੋਣ, ਇਹ ਤੇ ਸਾਰੀਆਂ ਤਾਰਾਂ ਹੀ ਨੇ। ਕੋਈ ਪੂਜਾ ਕਰਦਾ, ਕੋਈ ਨਮਾਜ਼ ਪੜ੍ਹਦਾ, ਕੋਈ ਪਾਠ ਕਰਦਾ, ਕੋਈ ਹੱਜ ਜਾਂਦਾ, ਕੋਈ ਤੀਰਥ ਨਹਾਉਂਦਾ, ਕੋਈ ਕਿਸੇ ਸਰੋਵਰ ਤੇ ਜਾਂਦਾ, ਇਹ ਤੇ ਸਾਰੀਆਂ ਤਾਰਾਂ ਨੇ, ਜ਼ਰੂਰੀ ਨੇ ਤਾਰਾਂ। ਪਰ ਤਾਰ ਦਾ ਮੂੰਹ ਕਿਤੇ ਲੱਗੇ ਵੀ ਤਾਂ ਹੀ ਗੱਲ ਬਣੇ ਨਾ। ਇਹ ਤਾਰਾਂ ਦੇ ਗੁੱਛੇ ਵਗਾ ਦਿਓ, ਉਲਝਾ ਕੇ ਬਹੁਤ ਕੁਝ ਕਰੀ ਜਾਓ, ਬਹੁਤ ਕੁਝ ਕਰੀ ਜਾਓ, ਤੇ ਉਸ ਤਾਰ ਦਾ ਜਿਹੜਾ ਕੁਨੈਕਸ਼ਨ ਮੂੰਹ ਹੈ ਉਹ ਨਾ ਲੱਗਾ ਦੂਸਰੇ ਥਾਂ ਤੇ ਜਿੱਥੋਂ ਕਰੰਟ ਆ ਰਿਹਾ, ਤੇ ਤਾਰਾਂ ਕੀ ਕਰਨਗੀਆਂ ਸਾਡਾ? ਜ਼ਰੂਰੀ ਹੈ ਨੇ, ਇਹ ਗੱਲ ਯਾਦ ਰੱਖਣਾ। ਧਰਮ ਦੇ ਕਰਮ ਥੋੜੇ ਜਿਹਾ ਛੱਡ ਕੇ ਬਾਕੀ ਕੰਮ ਦੇਣ ਵਾਲੇ ਨੇ, ਪਰ ਕੰਮ ਤਾਂ ਨਹੀਂ ਦਿੰਦੇ ਵੀ ਉਹਨਾਂ ਦੀ ਵਰਤੋਂ ਅਸੀਂ ਠੀਕ ਨਹੀਂ ਕਰਦੇ। ਉਹਨਾਂ ਕਰਮਾਂ ਵਿੱਚ ਕਮੀ ਨਹੀਂ। ਬਾਣੀ ਪੜ੍ਹਨੀ, ਸਿਮਰਨ ਕਰਨਾ, ਸੇਵਾ ਕਰਨੀ ਗਲਤ ਨਹੀਂ ਇਹਨਾਂ ਵਿੱਚੋਂ ਕੁਝ, ਪਾਠ ਕਰਨੇ ਕਰਾਉਣੇ, ਕੋਈ ਨਮਾਜ਼ ਪੜ੍ਹਦਾ, ਕੋਈ ਆਪਣੇ ਢੰਗ ਨਾਲ ਸਿਜਦਾ ਕਰਦਾ, ਗੱਲਾਂ ਤਾਂ ਗਲਤ ਨਹੀਂ। ਗਲਤ ਉਹਨਾਂ ਕੰਮਾਂ ਨੂੰ ਕਰਨ ਵਾਲਾ ਆਦਮੀ ਹੈ, ਯਾਦ ਰੱਖਣਾ। ਕੰਮ ਗਲਤ ਨਹੀਂ, ਧਰਮ ਦੇ ਬਹੁਤੇ ਗਲਤ ਨਹੀਂ ਹਨ। ਦੋ ਚੀਜ਼ਾਂ ਜਿੰਨਾ ਚਿਰ ਸੁਰ ਨਾ ਹੋਣਗੀਆਂ, ਹੁਣ ਤੀਰ ਚੰਗਾ ਹੈ, ਕਮਾਨ ਬੜੀ ਸੋਹਣੀ ਹੈ, ਚਲਾਉਣ ਵਾਲਾ ਨਲਾਇਕ ਹੈ, ਉਹ ਬੇਕਾਰ ਹੈ, ਮੂਰਖ ਹੈ, ਉਹਨੂੰ ਪਤਾ ਹੀ ਨਹੀਂ ਤੰਦੀ ਕਿਵੇਂ ਚੜਾਉਣੀ, ਤੇ ਇੱਕ ਕੁਆਲਿਟੀ ਦਾ ਤੀਰ ਆਪਣੇ ਆਪ ਕਿਵੇਂ ਚੱਲੇਗਾ, ਉਹ ਕਿਵੇਂ ਚੱਲ ਜਾਏਗਾ? ਚਲਾਉਣ ਵਾਲਾ ਦਰੁਸਤ ਨਹੀਂ। ਇੱਕ ਗਨ ਹੈ, ਇੱਕ ਬੰਦੂਕ ਹੈ, ਬੜੀ ਦਰੁਸਤ ਹੈ, ਬੜੀ ਮਹਿੰਗੀ ਹੈ, ਬੜੀ ਕਾਰਗਰ ਹੈ, ਚਲਾਉਣ ਵਾਲਾ ਮੂਰਖ ਹੈ, ਉਹਨੂੰ ਪਤਾ ਹੀ ਨਹੀਂ ਇਹਨੂੰ ਚਲਾਉਣਾ ਕਿਵੇਂ ਹੈ, ਤਰੀਕਾ ਨਹੀਂ ਉਸ ਨੂੰ। ਤਾਂ ਚਲਾਉਣ ਵਾਲਾ ਠੀਕ ਨਹੀਂ, ਚੱਲ ਵੀ ਜਾਏ ਕੋਈ ਵੱਡੀ ਗੱਲ ਨਹੀਂ, ਨਿਸ਼ਾਨੇ ਨਹੀਂ ਲਾਉਣਾ ਆਉਂਦਾ, ਤਾਂ ਫਿਰ ਕੀ ਹੋਵੇਗਾ? ਅਸੀਂ ਕਹਿੰਦੇ ਹਾਂ ਵੀ ਇਹਨਾਂ ਕੰਮਾਂ ਨਾਲ ਕੁਝ ਹੁੰਦਾ ਵੀ ਇਹ ਕਿ ਨਹੀਂ। ਕੱਲ ਇੱਕ ਸੱਜਣ ਮੇਰੇ ਕੋਲ ਆਏ ਸੀ, ਕਹਿੰਦੇ ਬਾਣੀ ਸ਼ੁਰੂ ਤੋਂ ਪੜ੍ਹ ਰਿਹਾ ਤੇ ਠੀਕ ਕਰਨਾ ਜ਼ਿੰਦਗੀ ਵਿੱਚ ਸਾਰਾ ਕੁਝ, ਹੋਇਆ ਕੁਝ ਵੀ ਨਹੀਂ। ਮੇਰੀ ਸਮਝ ਵਿੱਚ ਆਇਆ ਵੀ ਫਾਇਰ ਤੇ ਸ਼ੁਰੂ ਤੋਂ ਬੰਦਾ ਕਰ ਰਿਹਾ, ਨਿਸ਼ਾਨਾ ਲਾਉਣਾ ਤੇ ਸਿੱਖਿਆ ਨਹੀਂ, ਆਵਾਜ਼ ਵੀ ਆ ਰਹੀ ਹੈ, ਬਰੂਦ ਵੀ ਅਜਾਈ ਜਾ ਰਿਹਾ, ਚਲਾਉਣ ਵਾਲਾ ਕਹਿੰਦਾ ਚਲਾਉਂਦਾ ਵੀ ਹੈ। ਤਾਂ ਜਦੋਂ ਚੱਲਦਾ ਹੀ ਨਹੀਂ ਠੀਕ, ਨਿਸ਼ਾਨਾ ਲਾਉਣ ਦੀ ਜਾਂਚ ਨਹੀਂ, ਤਾਂ ਫਿਰ ਉਹਦਾ ਚੱਲਣਾ ਵੀ ਕੀ ਹੋਵੇਗਾ? ਧਿਆਨ ਕਈ ਪਾਸੇ ਹੈ, ਧਿਆਨ ਉਹਦੇ ਉੱਤੇ ਨਹੀਂ। ਕਹਿੰਦੇ ਨੇ ਜਿਸ ਦਿਨ ਉਸ ਵਕਤ ਦੇ ਜਿੰਨੇ ਵੀ ਤੀਰ ਅੰਦਾਜ਼ ਸਨ, ਜਿਨ੍ਹਾਂ ਵਿੱਚ ਅਰਜਨ ਵੀ ਆਉਂਦਾ ਸੀ, ਜਿਸ ਨੂੰ ਬਹੁਤ ਵੱਡਾ ਧਨੁਖਧਾਰੀ ਕਿਹਾ ਗਿਆ, ਕੈਰਵ ਵੀ ਸਾਰੇ ਆ ਗਏ, 100 ਭਰਾ ਪਾਂਡਵ ਵੀ ਆ ਗਏ, ਉਹਨਾਂ ਦੇ ਗੁਰੂ ਨੇ ਸਾਰਿਆਂ ਨੂੰ ਕਿਹਾ ਅੱਜ ਤੁਹਾਡਾ ਟੈਸਟ ਹੈ, ਤੁਹਾਨੂੰ ਚੈੱਕ ਕਰਨਾ ਕਿੰਨੀ ਕੁ ਤੁਹਾਡੇ ਕੋਲ ਤੀਰ ਅੰਦਾਜ਼ੀ ਹੈ। ਸਾਰਿਆਂ ਨੇ ਆਪੋ ਆਪਣੇ ਤੀਰ ਤਿੱਖੇ ਕਰ ਲਏ, ਸਾਰਿਆਂ ਨੇ ਆਪੋ ਆਪਣੀਆਂ ਕਮਾਨਾਂ ਸੰਭਾਲ ਲਈਆਂ, ਖੁੱਲੇ ਮੈਦਾਨ ਵਿੱਚ ਆ ਗਏ। ਦੂਰ ਇੱਕ ਰੁੱਖ ਦੇ ਥੱਲੇ ਇੱਕ ਲੱਕੜ ਦੀ ਚਿੜੀ ਬਣਾ ਕੇ ਇੱਕ ਰੱਸੀ ਉਹਨੂੰ ਬੰਨ ਕੇ ਰੁੱਖ ਦੇ ਨਾਲ ਲਟਕਾ ਦਿੱਤੀ ਗਈ। ਉਹਨਾਂ ਦੇ ਗੁਰੂ ਨੇ ਹੁਕਮ ਦਿੱਤਾ, ਕਹਿੰਦੇ ਇਹਦੀ ਅੱਖ ਵਿੱਚ ਤੀਰ ਮਾਰਨਾ। ਇਹਦੀ ਅੱਖ ਵਿੱਚ ਬੜਾ ਔਖਾ ਸੀ, ਇੱਕ ਤਾਂ ਚਿੜੀ ਦਾ ਆਕਾਰ ਛੋਟਾ, ਇੱਕ ਫਿਰ ਉਹਦੇ ਵਿੱਚੋਂ ਅੱਖ ਵਿੱਚ ਮਾਰਨਾ। ਸਾਰੇ ਲਾਈਨ ਵਿੱਚ ਆ ਗਏ ਤੇ ਅਰਜਨ ਸਾਰਿਆਂ ਤੋਂ ਪਿੱਛੇ ਪਹਿਲਾਂ ਆਇਆ। ਕਹਿੰਦੇ ਖਿੱਚ ਤੀਰ, ਛੱਡਣਾ ਨਹੀਂ, ਛੱਡੀ ਤਾਂ ਜੇ ਮੈਂ ਕਹਾਂਗਾ। ਪਹਿਲੇ ਤੋਂ ਸ਼ੁਰੂ ਕਰ ਦਿੱਤਾ, ਪਹਿਲੇ ਨੇ ਖਿੱਚਿਆ ਤੇ ਗੁਰੂ ਪੁੱਛਦੇ ਨੇ ਤੈਨੂੰ ਕੀ ਦਿਸ ਰਿਹਾ? ਉਹ ਕਹਿੰਦਾ ਮੈਨੂੰ ਰੁੱਖ ਦਿਸ ਰਿਹਾ। ਉਹ ਕਹਿੰਦਾ ਛੱਡ, ਫੇਲ ਹੋ ਗਿਆ, ਤੀਰ ਮਾਰਨਾ ਸੀ ਅੱਖ ਵਿੱਚ। ਦੂਜਾ ਆਇਆ, ਉਹਨੇ ਕਿਹਾ ਮੈਨੂੰ ਚਿੜੀ ਵੀ ਦਿਸ ਰਹੀ ਏ, ਆਕਾਸ਼ ਵੀ ਦਿਸ ਰਿਹਾ, ਰੁੱਖ ਵੀ ਦਿਸ ਰਿਹਾ। ਉਹਨੇ ਕਿਹਾ ਤੂੰ ਵੀ ਜਾ। ਇਸ ਤਰ੍ਹਾਂ ਇੱਕ ਇੱਕ ਕਰਕੇ ਆਉਂਦੇ ਗਏ। ਕਿਸੇ ਨੇ ਕਿਹਾ ਮੈਨੂੰ ਨਾਲ ਸੂਰਜ ਵੀ ਦਿਸਦਾ, ਕਿਸੇ ਨੇ ਕਿਹਾ ਮੈਨੂੰ ਖੇਤੀਆਂ ਵੀ ਨਾਲ ਦਿਸਦੀਆਂ ਨੇ, ਕਿਸੇ ਨੇ ਕੁਝ ਕਿਹਾ। ਅਰਜਨ ਦੀ ਵਾਰੀ ਆ ਗਈ। ਗੁਰੂ ਨੇ ਘਬਰਾ ਗਿਆ ਵੀ ਸਾਰੀ ਨਲਾਇਕ, ਇੱਕ ਵੀ ਨਹੀਂ ਇਹਨਾਂ ਵਿੱਚੋਂ ਲਾਇਕ ਨਿਕਲਦਾ ਦਿਸਦਾ। ਅਰਜਨ ਨੂੰ ਕਿਹਾ ਤੂੰ ਇਹਦੀ ਚਿੜੀ ਦੀ ਅੱਖ ਵਿੱਚ ਤੀਰ ਮਾਰਨਾ, ਤੂੰ ਖਿੱਚ ਇਸ ਤੰਦੀ ਤੇ ਚੜਾ ਕੇ। ਖਿੱਚਿਆ ਉਸਨੇ। ਫਿਰ ਉਹਨਾਂ ਦੇ ਗੁਰੂ ਨੇ ਅਰਜਨ ਨੂੰ ਪੁੱਛਿਆ ਵੀ ਤੈਨੂੰ ਕੀ ਦਿਸਦਾ? ਉਹਨੇ ਕਿਹਾ ਮੈਨੂੰ ਚਿੜੀ ਦੀ ਅੱਖ ਦਿਸਦੀ, ਹੋਰ ਕੁਝ ਨਹੀਂ ਦਿਸਦਾ। ਹੈ ਤੇ ਬੜਾ ਕੁਝ ਸਾਹਮਣੇ ਸੀ। ਗੁਰੂ ਨੇ ਆਪਣੀ ਉਸਤਾਦੀ ਦਾ ਹੱਥ ਉਹਦੇ ਸਿਰ ਤੇ ਫੇਰ ਦਿੱਤਾ। ਇਹ ਇੱਕ ਹੋਰ ਵਿਦਿਆ ਆਉਂਦੀ ਹੈ, ਕਲਾ ਹੋਰ ਹੈ, ਉਸਤਾਦੀ ਬਖਸ਼ਿਸ਼ ਇੱਕ ਹੋਰ ਚੀਜ਼ ਹੈ। ਉਹ ਕਿਸੇ ਕਿਸੇ ਨੂੰ ਮਿਲਦੀ ਹੈ, ਅੱਖਰ ਸਾਰਿਆਂ ਨੂੰ ਆਉਂਦੇ ਨੇ, ਤੀਰ ਅੰਦਾਜ਼ ਸਾਰੇ ਨੇ, ਪਰ ਜਿਸ ਵੇਲੇ ਹੱਥ ਫੇਰਿਆ ਉਹਨੇ ਕਿਹਾ ਤੂੰ ਇਸ ਯੁੱਗ ਦਾ ਸਭ ਤੋਂ ਵੱਡਾ ਤੀਰ ਅੰਦਾਜ਼। ਕਿਉਂ? ਕਿਉਂਕਿ ਤੇਰੇ ਵਿੱਚ ਇੱਕ ਗੁਣ ਹੈ ਕਿ ਜਿਹੜੀ ਚੀਜ਼ ਦੇ ਉੱਤੇ ਨਿਸ਼ਾਨਾ ਲਾਉਣਾ ਤੇਰਾ, ਤੇਰੀ ਨਜ਼ਰ ਸਿਰਫ ਉਸੇ ਤੇ ਹੈ। ਤੂੰ ਚਿੜੀ ਨੂੰ ਵੀ ਨਹੀਂ ਵੇਖ ਰਿਹਾ, ਉਹਦੀ ਅੱਖ ਨੂੰ ਵੇਖ ਰਿਹਾ। ਤਾਂ ਫਿਰ ਬੰਦਾ ਕੀ ਕਰ ਸਕਦਾ? ਕਰਨ ਵਾਲੇ ਕੰਮ ਗਲਤ ਨਹੀਂ, ਕੰਮ ਕਰਨ ਵਾਲਾ ਗਲਤ ਹੋ ਸਕਦਾ ਹੈ, ਧਰਮ ਕੋਈ ਵੀ ਗਲਤ ਨਹੀਂ ਹੈ। ਇਸ ਲਈ ਕਹਿੰਦੇ ਫਲਾਣਾ ਬੰਦਾ ਧਾਰਮਿਕ ਹੈ, ਉਹ ਇਸ ਤਰ੍ਹਾਂ ਦਾ ਹੈ, ਤੇ ਉਹਦੇ ਵਿੱਚ ਧਰਮ ਦਾ ਗੁਨਾਹ ਥੋੜੀ ਹੈ। ਉਹ ਬੰਦਾ ਉਸ ਤਰ੍ਹਾਂ ਚੱਲ ਨਹੀਂ ਰਿਹਾ, ਉਸ ਤਰ੍ਹਾਂ ਜੀਵਨ ਨਹੀਂ ਗੁਜ਼ਾਰ ਰਿਹਾ, ਉਸ ਤਰ੍ਹਾਂ ਉਹਦੀ ਲਾਈਫ ਜਿਹੜੀ ਹੈ ਉਹਦੇ ਅਨੁਸਾਰ ਨਹੀਂ। ਤਾਂ ਉਹ ਤਾਂ ਮਿੱਤਰ ਹੈ ਤੇ ਉਹਦੇ ਕੋਲੋਂ ਸਭ ਤੋਂ ਵੱਡੀ ਗੱਲ ਮੰਗੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ। 24 ਘੰਟਿਆਂ ਵਿੱਚ ਇੱਕ ਵਾਰੀ ਵੀ ਤਾਰ ਜੁੜ ਗਈ, 24 ਘੰਟੇ ਤੇ ਬੜੇ ਲੰਬੇ ਨੇ, ਇੱਕ ਵਾਰੀ ਲਿਸ਼ਕਾਰਾ ਮਾਰਗ, ਇੱਕ ਵਾਰੀ ਬੰਦਾ ਜੁੜ ਗਿਆ ਇੱਕ ਨਿਮਖ ਲਈ। ਇਹ ਨਿਮਖ ਸ਼ਬਦ ਬੜੀ ਵਾਰੀ ਆਇਆ, ਏਕ ਚੇਤ ਜੇ ਇੱਕ ਛਿੰਨ ਤੇ ਆਇਓ। ਕਿਉਂਕਿ ਜਿਹੜਾ ਸਰੀਰਧਾਰੀ ਬੰਦਾ ਹੈ ਨਾ, ਜਿਹਨੇ ਕੰਮ ਕਰਨਾ ਸੰਸਾਰ ਬਾਜ਼ਾਰ ਵਿੱਚ, ਉਹਦੀ ਤਾਰ ਥੋੜੀ ਜਿਹੀ ਜੁੜੇ ਤੇ ਠੀਕ ਹੈ, ਨਹੀਂ ਤੇ ਜਿੰਨਾ ਪ੍ਰੇਮ ਪਿਆਲੇ ਪੀਤੇ ਉਹ ਘਰ ਦੇ ਕੰਮੋਂ ਗਈਆਂ, ਜੇ ਜ਼ਿਆਦੀ ਜੁੜ ਗਈ ਬਸ ਗਿਆ ਸਾਰਾ ਕੁਝ, ਮੁੜ ਕੇ ਨਹੀਂ ਉੱਠੇਗਾ। ਤਾਂ ਉਹ ਇੱਕ ਪਲ ਹੀ ਬਹੁਤ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ। ਇਹ ਹੈ ਇੱਕ ਦੀ ਗੱਲ, ਇੱਕ ਨੂੰ ਜਿਨ੍ਹਾਂ ਨੇ ਮਿੱਤਰ ਬਣਾਇਆ ਸਾਰਾ ਕੁਝ ਉਹਨਾਂ ਦਾ ਮਿੱਤਰ ਬਣ ਗਿਆ। ਇਸ ਕਰਕੇ ਸਤਿਗੁਰੂ ਅੱਜ ਕਲਗੀਧਰ ਪਾਤਸ਼ਾਹ ਉਸ ਨੂੰ ਕਹਿੰਦੇ ਰਫੀਕ ਹੈ। ਰਫੀਕ ਦਾ ਮਤਲਬ ਹੈ ਤੂੰ ਮਿੱਤਰ ਹੈ, ਤੇ ਮਿੱਤਰ ਤੋਂ ਮੰਗਦੇ ਕੀ ਨੇ? ਕਹਿੰਦੇ ਜੇ ਤੂੰ ਮਿੱਤਰ ਅਸਾਡਾ ਇੱਕ ਭੋਰੀ ਨਾ ਵਿਛੋੜ, ਜਿਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹੇ। ਇਹ ਮਿੱਤਰਤਾ ਦੀ ਗੱਲ ਏ, ਨੇੜੇ ਹੋ ਕੇ ਗੱਲ ਕਰ ਲੈਣੀ, ਪਿਆਰ ਨਾਲ ਗੱਲ ਕਰ ਲੈਣੀ, ਝਾਕੇ ਖਤਮ ਹੋ ਜਾਣੇ। ਇਹਨੂੰ ਕਹਿੰਦੇ ਦ੍ਵੈਤ ਏਕ ਰੂਪ ਹੋਵੇ ਗਯੋ, ਦੋਵਾਂ ਤੋਂ ਇੱਕ ਹੋ ਗਏ। ਹਮ ਤੁਮ ਬੀਚ ਨ ਭਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ। ਗੁਰਬਾਣੀ ਵਿਚ ਬੜੇ ਥਾਵਾਂ ਤੇ ਯਾਰ ਕਿਹਾ ਰੱਬ ਨੂੰ, ਮਿੱਤਰ ਕਿਹਾ। ਸਹਿਬ ਕਹਿੰਦੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆ। ਉੱਥੇ ਯਾਰ ਕਿਹਾ ਹੈ, ਮਿੱਤਰ ਕਿਹਾ। ਸਤਿਗੁਰੂ ਕਲਗੀਧਰ ਪਾਤਸ਼ਾਹ ਖੁਦ ਕਹਿੰਦੇ, ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਈ ਸਾਡੇ ਸੱਜਣ ਇਹ ਮਿੱਤਰ ਯਾਰ ਸ਼ਬਦ ਸੁਣ ਕੇ ਕਹਿੰਦੇ, ਗੁਰੂ ਗੋਬਿੰਦ ਸਿੰਘ ਦਾ ਸ਼ਬਦ ਨਹੀਂ, ਕਹਿੰਦੇ ਯਾਰ ਕਹਿਣਾ ਪਾਪ ਹੋ ਜਾਂਦਾ, ਫਿਰ ਦੁਸ਼ਮਣ ਹੋਣਾ ਪੁੰਨ ਹੈ, ਮਿੱਤਰ ਬਣਨਾ ਪਾਪ ਹੈ। ਸਿੱਖਿਆ ਹੀ ਜ਼ਿੰਦਗੀ ਵਿੱਚ ਦੁਸ਼ਮਣੀ ਹੈ, ਤਾਂ ਜਦੋਂ ਮਿੱਤਰਤਾ ਦੀ ਗੱਲ ਚੱਲਦੀ ਏ ਤੇ ਪਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਗੁਰੂ ਤੇ ਉਹਨਾਂ ਦਾ ਵੀ ਮਿੱਤਰ ਬਣਨ ਨੂੰ ਤਿਆਰ ਹੈ ਜਿਸ ਬੰਦੇ ਨੇ ਗੁਰੂ ਦੇ ਚਾਰ ਪੁੱਤਰ ਮਰਵਾਏ ਹੋਣ। ਔਰੰਗਜ਼ੇਬ ਨੂੰ ਕਹਿੰਦੇ ਨੇ ਜਦੋਂ ਜ਼ਫਰਨਾਮਾ ਲਿਖਿਆ, ਕਹਿੰਦੇ ਅੱਜ ਵੀ ਤੂੰ ਆਏ ਮੇਰੇ ਕੋਲ ਤੇ ਮੈਂ ਤੈਨੂੰ ਸਿੱਧਾ ਰਾਹ ਦਿਖਾਵਾਂਗਾ, ਰਾਹ ਦਿਖਾਉਣ ਵਾਲਾ ਮੈਂ ਅੱਜ ਵੀ ਤੈਨੂੰ ਦੱਸ ਦਿਆਂਗਾ ਵੀ ਤੇਰੀ ਨਮਾਜ਼ ਠੀਕ ਨਹੀਂ। ਔਰੰਗਜ਼ੇਬ ਪੜ੍ਹਦਾ ਜ਼ਰੂਰ ਹੈ, ਇਸ ਲਈ ਖਿਆਲ ਰੱਖਣਾ, ਕਰਮ ਕਰਨਾ ਬਹੁਤਾ ਹੰਕਾਰ ਨਾ ਕਰ ਲੈਣਾ, ਮੈਂ ਕੋਈ ਧਾਰਮਿਕ ਕਰਮ ਕਰ ਲਿਆ। ਯਾਦ ਰੱਖਣਾ ਕਿਤੇ ਗਲਤ ਨਾ ਕਰ ਲਵੇ ਬੰਦਾ, ਨਹੀਂ ਤੇ ਰਾਵਣ ਨੇ ਵੀ ਪੜ੍ਹੇ ਚਾਰ ਵੇਦ। ਔਰੰਗਜ਼ੇਬ ਨੂੰ ਆਇਤਾਂ ਬੜੀਆਂ ਆਉਂਦੀਆਂ ਸਨ ਕੁਰਾਨ ਦੀਆਂ, ਪਰ ਜਦੋਂ ਅਖੀਰਲਾ ਵਕਤ ਆਇਆ ਉਹਨੇ ਆਪ ਉਹਨੂੰ ਕਹਿਣਾ ਪਿਆ। ਜਦੋਂ ਆਇਆ ਸੀ ਉਦੋਂ ਖਾਲੀ ਹੱਥ ਸੀ, ਲੋਕ ਕਹਿੰਦੇ ਨੇ ਮਰਨ ਲੱਗਿਆ ਨਾਲ ਕੁਝ ਨਹੀਂ ਜਾਂਦਾ। ਔਰੰਗਜ਼ੇਬ ਨੇ ਆਪਣੀ ਚਿੱਠੀ ਤੇ ਲਿਖਿਆ, ਆਪਣੇ ਸਿਰਾਣੇ ਥੱਲੇ ਰੱਖ ਦਿੱਤਾ ਮਰਨ ਲੱਗਿਆ, ਕਹਿੰਦਾ ਲੋਕ ਕਹਿੰਦੇ ਨੇ ਨਾਲ ਕੁਝ ਨਹੀਂ ਜਾਂਦਾ ਪਰ ਗਲਤ, ਕਹਿੰਦੇ ਮੈਂ ਤੇ ਪਾਪਾਂ ਦੀ ਪੰਡ ਨਾਲ ਲੈ ਕੇ ਚੱਲਾਂ। ਕੁਰਾਨ ਤੇ ਉਹ ਵੀ ਪੜ੍ਹਦਾ ਰਿਹਾ, ਪਾਠ ਤੇ ਪੂਜਾ ਤੇ ਬੜੇ ਲੋਕ ਕਰਦੇ। ਮੈਂ ਫਿਰ ਕਹਾਂ, ਕਰਨਾ ਕੰਮ ਗਲਤ ਨਹੀਂ, ਕਰਨ ਵਾਲਾ ਬੰਦਾ ਦਰੁਸਤ ਨਹੀਂ ਹੈ, ਠੀਕ ਨਹੀਂ ਹੈ, ਫਿਰ ਉਹ ਕਿਵੇਂ ਕੰਮ ਕਰੇਗਾ। ਜੇ ਔਰੰਗਜ਼ੇਬ ਪਾਪ ਇਕੱਠੇ ਕਰ ਗਿਆ ਕੁਰਾਨ ਪੜ੍ਹਦਾ ਸੀ, ਤਾਂ ਇਹਦਾ ਮਤਲਬ ਹੈ ਕਿ ਕੰਮ ਕਰਨ ਦੇ ਨਾਲ ਨਾਲ ਇਹ ਵੀ ਗੱਲ ਸਤਿਗੁਰਾਂ ਨੇ ਬਾਣੀ ਵਿੱਚ ਕਹੀ ਹੈ, ਕਹਿੰਦੇ ਧਰਮ ਦੇ ਕਰਮ ਕਰਨ ਵਾਲਿਆ ਆਪਣੇ ਆਪ ਨੂੰ ਪੜਚੋਲ ਕਰ, ਆਪਣੇ ਆਪ ਨੂੰ ਖੋਜ ਥੋੜਾ ਜਿਹਾ, ਤੇਰੀ ਪਰੇਸ਼ਾਨੀ ਕਿਤੇ ਬਾਹਰ ਨਹੀਂ, ਤੇਰੀ ਪਰੇਸ਼ਾਨੀ ਕਿਤੇ ਤੇਰੇ ਵਿੱਚ ਲੁਕ ਕੇ ਬਹਿ ਗਈ, ਤੂੰ ਉਹਨੂੰ ਬਾਹਰੋਂ ਹਟਾਉਂਦਾ ਫਿਰਨਾ, ਤੂੰ ਕਹਿੰਦਾ ਪਰੇਸ਼ਾਨੀ ਉਹਦੇ ਕਰਕੇ ਉਹਨੂੰ ਠੀਕ ਕਰੋ, ਫਿਰ ਮੇਰੀ ਪਰੇਸ਼ਾਨੀ ਹਟੇਗੀ। ਤੂੰ ਕਿਤੇ ਬਾਹਰੋਂ ਦਰੁਸਤੀ ਵਿੱਚ ਇੰਨਾ ਇਕੱਠਾ ਕਰਾਂਗਾ ਫਿਰ ਮੇਰੀ ਪਰੇਸ਼ਾਨੀ ਹਟੇਗੀ, ਮੈਂ ਸਾਰਿਆਂ ਨੂੰ ਠੀਕ ਕਰਕੇ ਤਾਂ ਹੀ ਸਾਹ ਲੈਣਾ, ਫਿਰ ਮੇਰੀ ਪਰੇਸ਼ਾਨੀ ਹਟੇਗੀ। ਹਜ਼ੂਰ ਨੇ ਕਿਹਾ ਉਹ ਗਲਤੀ ਕਰ ਗਿਆ, ਤੇਰੀ ਪਰੇਸ਼ਾਨੀ ਹੋਰ ਕਿਸੇ ਥਾਂ ਤੇ ਨਹੀਂ ਲੁਕੀ ਹੋਈ, ਤੇਰੀ ਪਰੇਸ਼ਾਨੀ ਤੇਰੇ ਹੀ ਅੰਦਰ ਲੁਕੀ ਹੋਈ ਹੈ। ਇਸ ਲਈ ਬਚਨ ਕੀਤੇ, ਕਹਿੰਦੇ ਬੰਦੇ खोज दिल हर रोज फिर ना परेशानी माहे एह जो दुनिया सिहर मेला दस्तगीरी नाहे। सिहर दा अर्थ हुंदा है, सिहर दा अर्थ हुंदा है गुरु के सवारियो जादू। जादू दिया चीजा सामने दिस दिया ने हुंदिया नहीं, सच नहीं। शायद मैं भुला ना ते आ व्याह वाले दिन जिहड़ा सेहरा बनदे ने इह जादू ही हुंदा, होर कुछ भी नहीं। सेहरा इहदा नाम भी सेहरा है। उस सेहरे का मतलब यह क्यों दिता गया, सेहरा शब्द है, सेहरा पढ़िया भी जाता है, सेहरा बनिया जाता है जिहदे सिर ते व्याह। ओनू सेहरा तां बनिया गया सजना चमकदा बड़ा है। यह दस्तगीरी ना है, यह इस तरह का है नहीं जिवें दा दिस रहा है। तू इहदे उत्ते बहुता विश्वास ना करी, थोड़ा जा कर लै 5-7%। यह सेहरा है, सेहरा दा मतलब जादू, भुलावा, छलावा, छल लैण वाला, भटका देण वाली चीज। कहिंदे जिहड़ी दुनिया है सेहरे वर्गी है। दस्तगीरी, दस्तगीरी दा मतलब फड़ी नहीं जांदी, किसे दे हत्थां विच नहीं रही। दस्त दे अर्थ ने हथ, गीर दा अर्थ है फड़न। कहिंदे एह जो दुनिया सेहर मेला दस्तगीरी ना है। फिर होर भी गल कही कबीर जी ने, कहिंदे बेद कतेब इफ्तरा भाई दिल का फिकर ना जाए। वेदां वाले वेद सुना रहे ने, कतेबां वाले कतेब खोल खोल के सुना रहे ने, पाठ वाले पाठ दे अर्थ करी जा रहे ने, कुरान वाले कुरान दे अर्थ करी जा रहे ने। कहिंदे पर ये सब कुछ करदिया होया दिल का फिकर ना जाए, अंदरों ते नहीं लेंदी गल, अंदर वो गल नहीं टिकदी, अंदर ठंड नहीं पैंदी, अंदर टिकदा नहीं, अंदर फैसला नहीं हुंदा, वो किवें होवेगा। ये ते सहारा ने। फिर कहिंदे बेद कतेब इफ्तरा भाई दिल का फिकर ना जाए, टुक दम करारी जो करो हाजर हजूर खुदाए। टुक दम करारी, टुक दे अर्थ ने गल नूं टुक देना। टुक दा मतलब आपां कहने टक मार दे, वढ दे, उसनूं गल नबेड़ दे, फैसला कर लै। दम इको साह विच फैसला कर, फैसला जदों भी होना है उस साह विच ही होना। करारी दा अर्थ है भी ये गल थोड़ी जी करारी जरूर है, जिवें तुसी मिर्च खांदे हो, बड़ी तेज मिर्च कौड़ी जरूर लगेगी। कबीर साहब कहिंदे जे कुछ करना ही ते हुणे ही कर, फैसला कर दे एकदम। टुक दम करारी जो करो, कौड़ा जरूर लगेगा, एक बारी तिल मला हटोएगी, एक बारी सारे शरीर विच कंबनी जरूर छिड़ जाएगी, पर सजना जिन्हां ने फैसला कीता हुणे ही कीता, नहीं तो सारी उम्र हो गई रोंदियां नूं, वेखांगे करांगे अगले साल अगली विसाखी नूं, फिर अगली विसाखी नूं, किन्ना चिर हो गया। हुण पुत्र दा व्याह है फिर छड़ांगे शराब, फिर पोतरे दा व्याह है, फिर दोतरे दा व्याह है, किन्नियां शादियां लंघ गईयां, इन्नियां शादियां वेखियां भी मौत नाल शादी होण दे नेड़े आ गई गल, पर फैसले नहीं होए, अब विच ही रालां जिहियां लमकदियां रहियां। तां बाबा कबीर जी इस शब्द विच कहिंदे मित्रता लई इक फैसला करना पैंदा है। रब नाल जे मित्रता निभाउणी है तां उह कोई इस तरह दा आवागमन जिहा नहीं है, वह मित्र है, प्यारा है, अंदर है किते परेशानी मनुख दे। इस करके कहिंदे बंदे खोज दिल हर रोज, अपने आप नूं वेख तेरे विच किते नुक्स है, ते जिन्हां ने यह जान लिया है कि नुक्स मेरे अंदर है, वह अपने काम ते तुर पै, उन्हां दा नुक्स हट भी जाना है। जिन्हां ने अजे बाहर ही आरोपित किया होया है वह अपने काम ते नहीं लगे, वह गलत पासे वाल एनर्जी नूं वेस्ट कर। बड़े ਸਾਲਾਂ ਬਾਅਦ ਤੇ ਇਹ ਪਤਾ ਲੱਗਦਾ ਵੀ ਦੁੱਖ ਮੇਰੇ ਕਰਕੇ ਹੈ, ਮੈਨੂੰ ਦੂਜਿਆਂ ਕਰਕੇ ਨਹੀਂ, ਉਦੋਂ ਬੰਦਾ ਆਪਣੇ ਕੰਮ ਵੱਲ ਤੁਰਦਾ ਹੈ। ਤਾਂ ਜਿੱਦਣ ਇਹ ਸ਼ੁਰੂ ਹੋ ਗਿਆ, ਸਾਰੀ ਦੁਨੀਆ ਧਾਰਮਿਕ ਹੋ ਸਕਦੀ, ਸਾਰੇ ਕਹਿੰਦੇ ਨੇ ਧਰਮ ਦਾ ਕੀ ਬਣੇਗਾ, ਗੁਰੂ ਸਾਹਿਬ ਕਹਿੰਦੇ ਤੂੰ ਆਪਣਾ ਵੇਖ ਤੇਰਾ ਕੀ ਬਣੇਗਾ, ਜਦੋਂ ਤੂੰ ਧਾਰਮਿਕ ਸਾਰੇ ਧਾਰਮਿਕ ਦੂਜੇ ਵੀ ਹੋ ਜਾਣਗੇ। ਕਿਸੇ ਪਿੰਡ ਵਿੱਚ ਲਾਈਟ ਚਲੀ ਜਾਏ, ਸਾਰੀ ਬਲਬ ਇੱਕ ਵੀ ਜਗਦਾ ਹੋਵੇ, ਉਹ ਖਬਰ ਦਿੰਦਾ ਸਾਰੇ ਪਿੰਡ ਨੂੰ ਵੀ ਉੱਥੇ ਲਾਈਟ ਹੈ, ਉੱਥੇ ਬਲਬ ਹੈ। ਬੁੱਝੇ ਤੇ ਉੱਥੇ ਹਜ਼ਾਰਾਂ ਹੀ ਬਲਬ ਪਏ ਨੇ, ਕੌਣ ਪੁੱਛਦਾ ਉਹਨਾਂ ਨੂੰ, ਹਜ਼ਾਰਾਂ ਪਏ ਹੋਏ ਨੇ। ਸਵੇਰੇ ਉੱਠੇ, ਪ੍ਰਸ਼ਾਦੇ ਛਕ ਲਏ, ਕੰਮ ਕਰ ਲਿਆ, ਸੌ ਗਏ, ਫਿਰ ਉੱਠ ਪਏ। ਜਿੱਥੇ ਕੋਈ ਤਾਰ ਲੱਗ ਗਈ ਨਾਲ, ਉੱਥੇ ਦੂਜਿਆਂ ਨੂੰ ਉਹ ਖਬਰ ਦੇ ਜਾਂਦਾ ਹੈ ਤੁਹਾਡੀ ਤਾਰ ਕਿਤੇ ਲੈ ਗਈ ਸੱਜਣੋ, ਉਹਨੂੰ ਠੀਕ ਥਾਂ ਤੇ ਲਾਓ, ਜੋੜ ਲਓ, ਉਸਨੂੰ ਸੰਬੰਧਿਤ ਕਰ ਲਓ। ਇਸ ਕਰਕੇ ਬਚਨ ਕਹਿੰਦੇ ਨੇ ਮਿੱਤਰ ਹੈ ਉਹਦੇ ਵਿੱਚ ਇਹ ਗੁਣ ਹੈ, ਕਹਿੰਦੇ ਰਫੀਕ ਹੈ, ਸਾਥੀ ਹੈ, ਬੜਾ ਪਿਆਰ ਕਰਨ ਵਾਲਾ ਹੈ, ਔਰ ਰਫੀਕ ਦੇ ਅਰਥ ਨੇ ਰਾਹ ਵਿੱਚ ਮਦਦ ਕਰਨ ਵਾਲਾ। ਛੋਟੀ ਜਿਹੀ ਇੱਕ ਗੱਲ ਗੁਰੂ ਕਲਗੀਆਂ ਵਾਲੇ ਦੇ ਇਤਿਹਾਸ ਦੀ ਕਹਾਂ, ਚਮਕੌਰ ਦੀ ਗੜੀ ਵਿੱਚੋਂ ਨਿਕਲਣ ਲੱਗੇ ਤੇ ਨਾਲ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਹਜ਼ੂਰ ਨੇ ਇੱਕ ਗੱਲ ਕੀਤੀ, ਕਹਿੰਦੇ ਮੈਂ ਤਾੜੀ ਮਾਰ ਕੇ ਜਾਣਾ ਹੈ। ਇਹ ਗੁਰੂ ਦੀ ਕਲਾ ਹੈ, ਕਈਆਂ ਥਾਵਾਂ ਤੇ ਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਕਿਹਦੇ ਆਪਣੇ ਆਪ ਨੂੰ ਲੁਕੋਇਆ ਵੀ ਹੈ, ਇਹ ਗੱਲ ਖਿਆਲ ਰੱਖਣਾ। ਗੁਰੂ ਦੀ ਨੀਤੀ ਇੱਕ ਹੁੰਦੀ ਹੈ ਝੂਠ ਨੀਤੀ, ਇੱਕ ਹੁੰਦੀ ਹੈ ਨੀਤੀ। ਕਿਤੇ ਕਿਤੇ ਨੀਤੀ ਵਰਤਣੀ ਪੈਂਦੀ, ਜਿਵੇਂ ਉੱਚਦੇ ਪੀਰ ਦਾ ਬਾਣਾ ਪਾਇਆ, ਕੇਸ ਪਿੱਛੇ ਸੁੱਟੇ ਨੇ, ਬਦਲਿਆ ਸਾਰਾ ਕੁਝ, ਲੋੜ ਹੈ। ਉੱਥੇ ਮੂਰਖਤਾ ਨਹੀਂ ਚੱਲੇਗੀ ਵੀ ਮੈਂ ਨਹੀਂ ਡਰਨਾ ਕਿਸੇ ਤੋਂ, ਮੈਂ ਨਹੀਂ ਪਰਵਾਹ ਕਰਨੀ। ਉੱਥੇ ਨੀਤੀ ਧਰਮ ਨੀਤੀ ਹੈ ਉਹ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਖੋਲ ਹੈ ਪੱਟੀ ਦੇ ਪਠਾਣਾ ਨੇ, ਤੇ ਬਾਬਾ ਬਿਧੀ ਚੰਦ ਗਏ ਕੱਢਣ ਵਾਸਤੇ, ਉੱਥੇ ਘਾਈ ਬਣ ਕੇ ਨੌਕਰ ਬਣ ਕੇ ਲੱਗ ਗਏ, ਬੜੀ ਸੇਵਾ ਕੀਤੀ। ਸੇਵਾ ਵੀ ਇੰਨੀ ਕੀਤੀ ਬਈ ਕਈ ਵਾਰੀ ਤੇ ਬਾਬਾ ਬਿਧੀ ਚੰਦ ਘੋੜੇ ਦੇ ਪੈਰਾਂ ਨੂੰ ਇਸ ਤਰ੍ਹਾਂ ਲੱਤਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਉਣ। ਜਦੋਂ ਉੱਥੋਂ ਦਾ ਦਰੋਗਾ ਆਇਆ, ਜੇਲਰ ਆਇਆ, ਟੈਸਟ ਕਰਨ ਵਾਲੇ ਲੋਕ ਆਏ ਸਾਰੇ ਘੋੜਿਆਂ ਨੂੰ, ਕਹਿੰਦੇ ਘੋੜੇ ਬਹੁਤ ਇਸ ਘਾਈ ਨੇ ਸਾਂਭੇ ਹੋਏ ਨੇ। ਇੱਕ ਕਹਿੰਦਾ ਜੀ ਇਹ ਤੇ ਪਿਆਰ ਹੀ ਬੜਾ ਕਰਦਾ ਘੋੜਿਆਂ ਨੂੰ, ਦਿਨ ਰਾਤ ਉਹਨਾਂ ਨੂੰ ਹੱਥ ਫੇਰਦਾ ਰਹਿੰਦਾ, ਉਹਨਾਂ ਦੀਆਂ ਲੱਤਾਂ ਨੂੰ ਹੱਥ ਫੇਰਦਾ, ਪੈਰਾਂ ਨੂੰ ਹੱਥ ਫੇਰਦਾ, ਤੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਜਾਂਦਾ। ਕਈ ਵਾਰੀ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਉਹ ਜਿਹੜੇ ਵੇਖਣ ਵਾਲੇ ਆਏ ਸਨ, ਉਹਨਾਂ ਬਾਬੇ ਬਿਧੀ ਚੰਦ ਨੂੰ ਸੱਦਿਆ, ਕਹਿੰਦੇ ਤੂੰ ਬਾਦਸ਼ਾਹ ਦਾ ਬੜਾ ਸ਼ੁਕੀਨ ਸ਼ਰਧਾਲੂ ਹੈ, ਕਿਉਂ? ਕਹਿੰਦੇ ਜਦੋਂ ਤੂੰ ਕਹਿੰਦਾ ਸੱਚੇ ਪਾਤਸ਼ਾਹ ਦੇ ਘੋੜੇ ਨੇ, ਇਹਦਾ ਮਤਲਬ ਸ਼ਾਹਜਹਾਨ ਨੂੰ ਪਿਆਰ ਕਰਨਾ। ਬਾਬਾ ਬਿਧੀ ਚੰਦ ਨੇ ਫਿਰ ਕਹਿ ਦਿੱਤਾ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਪਰ ਉਹ ਤੇ ਇਹ ਨਹੀਂ ਪ੍ਰਗਟ ਕੀਤਾ ਵੀ ਮੈਂ ਆਪਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿ ਰਿਹਾ। ਉਹ ਨੀਤੀ ਹੈ। ਜੇ ਅਸੀਂ ਕਹੀਏ ਉੱਥੇ ਬਾਬਾ ਬਿਧੀ ਚੰਦ ਜੀ ਡਰ ਗਏ ਜੀ, ਸੇਵਾ ਤੇ ਬੜੀ ਕੀਤੀ ਵੈਸੇ ਡਰ ਗਏ, ਉਹ ਡਰ ਨਹੀਂ, ਉਹ ਨੀਤੀ ਹੈ। ਔਰ ਜਿਨ੍ਹਾਂ ਲੋਕਾਂ ਵਿੱਚ ਨੀਤੀ ਨਹੀਂ ਹੁੰਦੀ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ। ਬੜਾ ਕੁਝ ਉਹ ਕਰ ਸਕਦੇ ਹੁੰਦੇ ਨੇ, ਪਰ ਥੋੜੀ ਜੀ ਇਸ ਤਰ੍ਹਾਂ ਦੀ ਗਲਤੀ ਤੋਂ ਬਹੁਤ ਨੁਕਸਾਨ ਕਰਾ ਲੈਂਦੇ। ਇਹ ਕਲਾ ਹੈ। ਪਰ ਕਿਤੇ ਗੁਰੂ ਨੇ ਪ੍ਰਗਟੇ, ਗੁਰੂ ਦੀ ਗੱਲ ਗੁਰੂ ਜਾਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਦਇਆ ਸਿੰਘ ਜੀ ਨੂੰ ਚਮਕੌਰ ਸਾਹਿਬ ਵਿੱਚੋਂ ਨਿਕਲਦਿਆਂ, ਕਹਿੰਦੇ ਅਸੀਂ ਤਾੜੀ ਮਾਰਨੀ ਹੈ। ਬਾਹਰ ਨਿਕਲੇ, ਹਨੇਰਾ ਬੜਾ ਸੀ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕੋਈ ਮਸ਼ਾਲ, ਇੰਨਾ ਹਨੇਰਾ। ਸਤਿਗੁਰਾਂ ਨੇ ਕਿਹਾ ਦਇਆ ਸਿੰਘ ਜੀ ਹੁਣ ਤੱਕ ਮੈਂ ਉਹਨੂੰ ਚਾਨਣ ਵਿੱਚ ਹੀ ਵੇਖਿਆ, ਅੱਜ ਮੈਂ ਉਹਨੂੰ ਹਨੇਰੇ ਵਿੱਚ ਵੀ ਵੇਖਣਾ ਹੈ। ਮੈਂ ਦਰਸ਼ਨ ਕੀਤੇ ਨੇ ਰੱਬ ਦੇ ਚਾਨਣ ਵਿੱਚ, ਜਗਦੀਆਂ ਹੋਈਆਂ ਮਿਸਾਲਾਂ ਵਿੱਚ। ਅੱਜ ਮੈਂ ਉਹਨੂੰ ਹਨੇਰੇ ਵਿੱਚ ਵੀ ਉਹਦੇ ਦੀਦਾਰ ਕਰਨੇ ਨੇ, ਤੇ ਅੱਗੇ ਜਾ ਕੇ ਉਹ ਪੰਕਤੀਆਂ ਆਉਣਗੀਆਂ ਸ਼ੰਤ, ਜਿਹਦੇ ਵਿੱਚ ਸਾਹਿਬ ਕਹਿੰਦੇ ਨਮੋ ਤੇਜ ਤੇਜ, ਤੇਜ ਦਾ ਅਰਥ ਚਾਨਣ, ਨਮਸਕਾਰ ਹੈ ਤੈਨੂੰ ਚਾਨਣ ਬਣਾਉਣ ਵਾਲਿਆ। ਇਹਦੇ ਤੋਂ ਪਹਿਲਾਂ ਕਿਹਾ ਕਹਿੰਦੇ ਨਮੋ ਅੰਧਕਾਰ, ਹਨੇਰੇ ਵਿੱਚ ਵੀ ਤੂੰ ਹੀ ਮੌਜੂਦ ਹੈ, ਹਨੇਰੇ ਵਿੱਚ ਰਾਹ ਦਿਖਾਉਣ ਵਾਲਾ, ਤੈਨੂੰ ਨਮਸਕਾਰ ਹੈ। ਕਈ ਸੱਜਣਾਂ ਨੂੰ ਭੁਲੇਖਾ ਲੱਗ ਗਿਆ ਬਾਣੀ ਗੁਰੂ ਦੀ ਕਿਵੇਂ ਹੋ ਸਕਦੀ, ਉਹ ਤੇ ਹਨੇਰੇ ਨੂੰ ਨਮਸਕਾਰ ਕਰ ਰਹੇ ਨੇ। ਉਹ ਨਹੀਂ ਸੱਜਣੋ, ਹਨੇਰੇ ਨੂੰ ਨਹੀਂ ਨਮਸਕਾਰ ਕਰਦੇ, ਹਨੇਰਾ ਬਣਾਉਣ ਵਾਲੇ ਨੂੰ ਕਰਦੇ ਨੇ, ਜਿਹਨੇ ਬਣਾਇਆ, ਜਿਹਨੇ ਚਾਨਣ ਬਣਾਇਆ। ਉਹ ਕਹਿੰਦੇ ਨਮੋ ਅੰਧਕਾਰ ਨਮੋ ਤੇਜ ਤੇਜ, ਇੰਨਾ ਵੱਡਾ ਤੂੰ ਮਿੱਤਰ ਹੈ, ਅੱਜ ਚਮਕੌਰ ਦੀ ਗੜੀ ਤੋਂ ਬਾਹਰਲੇ ਪਾਸੇ ਮਾਛੀਵਾੜੇ ਤੱਕ ਦਾ ਸਫ਼ਰ ਕਰਨਾ, ਹਨੇਰੇ ਵਿੱਚ ਕਰਨਾ, ਫੌਜ ਨਾਲ ਨਹੀਂ, ਘੋੜਾ ਕੋਲ ਨਹੀਂ, ਜੋੜਾ ਕੋਲ ਨਹੀਂ, ਬਰਫ਼ ਜੰਮੀ ਹੋਈ ਹੈ, ਠੰਡੀ ਹਵਾ ਚੱਲਦੀ ਏ, ਇਹਦੇ ਵਿੱਚ ਤੂੰ ਮੇਰਾ ਮਿੱਤਰ ਬਣ ਕੇ ਮੈਨੂੰ ਰਾਹ ਦੱਸਣਾ, ਮੇਰੀ ਸਹਾਇਤਾ ਕਰਨੀ ਹੈ। ਇਸ ਕਰਕੇ ਕਹਿੰਦੇ ਰਫੀਕ ਹੈ, ਤੂੰ ਮੇਰਾ ਮਿੱਤਰ ਹੈ। ਫਿਰ ਕਹਿੰਦੇ ਅਮੀਕ ਹੈ, ਇਹ ਨਾਲ ਸ਼ਬਦ ਕਿਉਂ ਕਿਹਾ ਵੀ ਅਮੀਕ ਹੈ, ਪਹਿਲਾਂ ਕਿਹਾ ਸਗੋਂ ਰਫੀਕ ਬਾਅਦ ਵਿੱਚ ਕਿਹਾ, ਕਿਉਂਕਿ ਜਦੋਂ ਕਹਿਣ ਲੱਗੇ ਤੂੰ ਮਿੱਤਰ ਹੈ ਤੇ ਉਦੋਂ ਜਦੋਂ ਸਾਨੂੰ ਸਮਝਾਇਆ, ਸਾਡੀ ਬੁੱਧੀ ਦਾ ਉਹਨਾਂ ਨੂੰ ਪਤਾ ਵੀ ਇਹਦਾ ਦਾਇਰਾ ਬੜਾ ਛੋਟਾ, ਇਹਨਾਂ ਨੂੰ ਕਹਿ ਦਿੱਤਾ ਰੱਬ ਮਿੱਤਰ ਹੈ, ਇਹਨਾਂ ਕਹਿਣਾ ਜੀ ਆਪਣਾ ਮਿੱਤਰ ਹੀ, ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਉਹਦੇ ਵਿੱਚ ਮੈਨੂੰ ਮਿਲਣ ਆਉਂਦਾ। ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਮਿੱਤਰ ਹੈ ਪਰ ਅਮੀਕ ਹੈ, ਅਮੀਕ ਦਾ ਮਤਲਬ ਜਿਹਦੇ ਨਾਲ ਮੜਿਕਿਆ ਨਹੀਂ ਜਾ ਸਕਦਾ, ਅਮੀਕ ਮਿਕਣਾ, ਬਰਾਬਰੀ ਕਰਨੀ, ਜਿਵੇਂ ਦੋ ਟੀਮਾਂ ਖੇਡਣੀਆਂ ਸ਼ੁਰੂ ਕਰਦੀਆਂ, ਹਾਕੀ ਦੀ ਟੀਮ ਖੂੰਡੀ ਦੀ ਖੇਡ, ਤਾਂ ਸ਼ੁਰੂਆਤ ਹੁੰਦੀ ਹੈ ਉਹਦੇ ਜਿਹੜੇ ਕੈਪਟਨ ਨੇ ਦੋਵੇਂ ਵਿੱਚ ਗੇਂਦ ਰੱਖ ਕੇ ਆਪਸ ਵਿੱਚ ਦੋਵੇਂ ਮੜਿਕਦੇ ਨੇ ਇੱਕ ਦੂਜੇ ਨਾਲ, ਉਹਨੂੰ ਕਹਿੰਦੇ ਮਿਕਣਾ, ਆਪ ਆਪੇ ਛੇਤੀ ਮਿਕਿਓਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਫ਼ਜ਼ ਆਇਆ, ਮਿਕਿਓਨ ਦਾ ਮਤਲਬ ਹੈ ਬਰਾਬਰੀ ਕਰਨੀ। ਸਤਿਗੁਰਾਂ ਨੇ ਕਿਹਾ ਗੁਰਸਿੱਖਾ ਮਿੱਤਰ ਹੈ ਉਹ ਜ਼ਰੂਰ, ਪਰ ਇੱਕ ਗੱਲ ਭੁਲੇਖਾ ਨਾ ਖਾ ਜੀ, ਅਦਬ ਰੱਖੀ ਉਹਦਾ, ਫਿਰ ਵੀ ਮੜਿਕਣ ਨਾ ਲੱਗ ਪਈ ਉਹਦੇ ਨਾਲ, ਤੂੰ ਉਹਦੇ ਬਰਾਬਰ ਦਾ ਹੈ ਨਹੀਂ। ਤੂੰ ਚੇਤੇ ਰੱਖੀ ਤੇਰੇ ਗੁਰੂ ਨੇ ਤੈਨੂੰ ਕਹਿ ਦਿੱਤਾ ਵੀ ਖਾਲਸਾ ਮੇਰਾ ਰੂਪ ਹੈ ਖਾਸ, ਕਿਤੇ ਗੁਰੂ ਗੋਬਿੰਦ ਸਿੰਘ ਬਣਨ ਦਾ ਭਰਮ ਨਾ ਪਾ ਲਈ, ਤੇਰੇ ਵੱਸ ਦੀ ਗੱਲ ਹੈ ਨਹੀਂ, ਤੂੰ ਸਿੱਖ ਹੀ ਹੈ, ਉਹਦੀ ਬਰਾਬਰੀ ਨਾ ਕਰੀ। ਇਹ ਤੇ ਗੁਰੂ ਦਾ ਪਿਆਰ ਹੀ ਇੰਨਾ, ਉਹ ਸਾਰਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਆਪਣੇ ਬਰਾਬਰ ਹੀ ਕਰ ਦੇਣਾ ਹੈ, ਪਰ ਤੂੰ ਬਰਾਬਰ ਨਹੀਂ। ਇਹ ਗੁਰੂ ਨੇ ਕਿਹਾ ਨਾ ਵੀ ਤੂੰ ਮੇਰੇ ਬਰਾਬਰ ਹੈ, ਇਹ ਹੁਣ ਸਿੱਖ ਨੇ ਵੇਖਣਾ ਵੀ ਮੈਂ ਗੁਰੂ ਦਾ ਸਤਿਕਾਰ ਫਿਰ ਵੀ ਰੱਖਣਾ ਬਰਾਬਰ ਰਹਿ ਕੇ। ਤਾਂ ਹੁਣ ਕਈ ਸੱਜਣ ਕਹਿੰਦੇ ਨੇ ਗੁਰੂ ਨੇ ਮਰਦਾਨੇ ਨੂੰ ਭਾਈ ਮਰਦਾਨਾ ਕਿਹਾ ਸੀ, ਅਸੀਂ ਵੀ ਭਾਈ ਮਰਦਾਨੇ ਹੀ ਹੁੰਦੇ ਹਾਂ, ਅਸੀਂ ਵੀ ਭਰਾ ਵਾਂ ਗੁਰੂ ਦੇ। ਕਿੰਨੇ ਵਜੇ ਉੱਠੇ? ਸਵੇਰੇ 9:45 ਵਜੇ ਉੱਠ ਕੇ ਗਿਆਨ ਲਿਖ ਦਿੱਤਾ। ਗੁਰੂ ਨੇ ਸਾਰਿਆਂ ਨੂੰ ਬਰਾਬਰੀ ਦਿੱਤੀ ਏ, ਭਾਈ ਕਿਹਾ ਮਰਦਾਨੇ ਨੂੰ, ਭਾਈ ਦਾ ਮਤਲਬ ਨਿਕਲਦਾ ਜੇ ਭਰਾ, ਅਸੀਂ ਵੀ ਸਾਰੇ ਭਰਾ ਹੋਏ। ਮਰਦਾਨੇ ਨੂੰ ਭਾਈ ਕਿਹਾ ਤੇ 50 ਸਾਲ ਨੰਗੇ ਪੈਰੀ ਵੀ ਤੁਰਿਆ ਮਰਦਾਨਾ, ਕੰਡੇ ਖਾਂਦਾ ਰਿਹਾ ਪੈਰਾਂ ਵਿੱਚ ਗੁਰੂ ਨਾਨਕ ਦੇ ਨਾਲ, ਪਿਆਰ ਕੀਤਾ ਹੈ, ਹੁਕਮ ਮੰਨਿਆ, ਨਿਭਾਈ ਹੈ ਨਾਲ ਜ਼ਿੰਦਗੀ ਦਾ ਬਹੁਤ ਪੰਧ ਨਿਬੇੜਿਆ। ਇਹ ਉਹ ਗੁਰਸਿੱਖ ਹੈ ਜਦੋਂ ਪਹਿਲੀ ਉਦਾਸੀ ਕਰਕੇ ਪਿੰਡ ਦੇ ਬਾਹਰਲੇ ਪਾਸੇ ਆ ਕੇ ਬੈਠੇ ਸਨ। ਮੈਂ ਇੱਕ ਫਿਕਰਾ ਪੜ੍ਹਿਆ ਤੇ ਮਖੌਲ ਦਾ ਸੁਭਾਅ ਸੀ ਭਾਈ ਮਰਦਾਨੇ ਦਾ, ਭਾਈ ਮਰਦਾਨੇ ਨੇ ਮਖੌਲ ਨਾਲ ਸੁਭਾਅ ਹੀ ਇਸ ਤਰ੍ਹਾਂ ਦਾ ਸੀ। ਗੁਰੂ ਨਾਨਕ ਸਾਹਿਬ ਕੋਲ ਬੈਠਿਆਂ ਕਿਹਾ, ਕਹਿੰਦੇ ਸਤਿਗੁਰੂ 9-10 ਸਾਲ ਹੋ ਗਏ ਘਰੋਂ ਗਿਆ, ਜੇ ਸੁਹਾਣ ਦੀ ਆਗਿਆ ਹੋਵੇ, ਸੁਹਾਣ ਜਿਹੜੇ ਡੂਮ ਨੇ ਇਹ ਸਤਿਕਾਰਤ ਸ਼ਬਦ ਵਰਤਦੇ ਨੇ ਵੱਡੇ ਵਾਸਤੇ, ਜੇ ਸੁਹਾਣ ਦੀ ਆਗਿਆ ਹੋਵੇ ਪਿੰਡ ਜਾਵਾਂ, ਵੇਖ ਕੇ ਆਵਾਂ ਵੀ ਟੱਬਰ ਦਾ ਕੋਈ ਜੀਵ ਬਚਿਆ ਹੈ ਕਿ ਮਰ ਗਏ ਨੇ ਸਾਰੇ। ਸਤਿਗੁਰੂ ਹੱਸ ਪਏ ਉਹਦੀ ਬੋਲੀ ਸੁਣ ਕੇ, ਕਹਿਣ ਲੱਗੇ ਵੇਖਾਂ ਕੋਈ ਬਚਿਆ ਹੈ ਘਰ ਦਾ ਪਰਿਵਾਰ ਦਾ ਮੈਂਬਰ ਕਿ ਲੰਘ ਗਏ ਸਾਰੇ। ਇਹਦੇ ਵਿੱਚ ਦੋਵੇਂ ਗੱਲਾਂ ਨੇ, ਗੁਰੂ ਦਾ ਪਿਆਰ ਵੀ ਹੈ ਤੇ ਕੁਰਬਾਨੀ ਵੀ ਹੈ। ਕੁਰਬਾਨੀ ਕਿੰਨੀ ਵੱਡੀ ਹੈ, 10 ਸਾਲ ਘਰ ਹੀ ਨਹੀਂ ਭਰਦੇ, ਦਾਅ ਤੇ ਲਾ ਦਿੱਤੀ ਜ਼ਿੰਦਗੀ, ਫਿਰ ਬਣੇ ਨੇ ਭਾਈ ਗੁਰੂ ਨਾਨਕ ਦੇ। ਕਰਨਾ ਹੈ ਕੁਝ ਨਹੀਂ, ਕਹਿੰਦੇ ਅਸੀਂ ਵੀ ਭਰਾ ਵਾਂ ਗੁਰੂ ਨਾਨਕ ਦੇ, ਗੁਰੂ ਨਾਨਕ ਸਾਡੇ ਵਰਗੇ ਹੈ। ਕਰਕੇ ਵੇਖੋ ਫਿਰ ਉਹਨੇ ਆਪੇ ਹੀ ਕਹਿਣਾ ਵੀ ਭਰਾ ਹੈ। ਇਸ ਕਰਕੇ ਭਰਾ ਕਿਹਨੂੰ ਕਿਹਾ ਹੈ, ਜਿਹਨੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜੀਵਨ ਹੀ ਛੱਡ ਦਿੱਤਾ ਆਪਣਾ, ਜੋ ਤੇਰੀ ਮਰਜ਼ੀ ਹੈ ਦੱਸ। ਸਤਿਗੁਰਾਂ ਨੇ ਕਿਹਾ ਮਰਦਾਨਿਆਂ ਗੱਲ ਤੋਂ ਬੜੀ ਵੱਡੀ ਮਖੌਲ ਵਾਲੀ ਕਰ ਦਿੱਤੀ, ਸਾਡੇ ਨਾਲ ਤੁਰਿਆ ਹੈ ਨਿਰੰਕਾਰ, ਤੇਰੇ ਜੀ ਨਹੀਂ ਇਸ ਤਰ੍ਹਾਂ ਮਰਨ ਦੇਗਾ, ਅਜਾਈ ਉਹਨਾਂ ਦੀ ਪਾਲਣਾ ਕਰੇਗਾ, ਉਹਨਾਂ ਦੀ ਹਿਫਾਜ਼ਤ ਕਰੇਗਾ। ਇਸ ਲਈ ਰਾਹ ਦਾ ਸਾਥੀ ਹੈ, ਪਰ ਉਹਦੀ ਬਰਾਬਰਤਾ ਨਹੀਂ ਕਰਨੀ। ਕਲਗੀਧਰ ਪਾਤਸ਼ਾਹ ਕਹਿੰਦੇ ਅਮੀਕ ਹੈ, ਤੇਰੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਫਿਰ ਕਹਿੰਦੇ ਅਧੰਦ ਹੈ, ਤੂੰ ਧੰਦੇ ਕਰਨਾ ਪਰ ਧੰਦਿਆਂ ਦੇ ਵਿੱਚ ਫਸਦਾ ਨਹੀਂ, ਕਰੀ ਜਾਂਦਾ ਛੱਡੀ ਜਾਂਦਾ, ਕਰੀ ਜਾਂਦਾ ਛੱਡੀ ਜਾਂਦਾ। ਕਹਿੰਦੇ ਅਧੰਦ ਹੈ, ਅਬੰਧ ਹੈ, ਅਬੰਧ ਦਾ ਮਤਲਬ ਵੱਜਦਾ ਨਹੀਂ, ਨਹੀਂ ਤੇ ਬੰਦਾ ਵੱਜ ਜਾਂਦਾ। ਲੋਕ ਤੇ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ, ਮੈਂ ਵੀ ਇੱਕ ਵਾਰੀ ਗਿਆ ਸੀ, ਪੱਥਰਾਂ ਤੇ ਆਪਣੇ ਨਾਂ ਲਿਖ ਗਏ ਵੀ ਫਲਾਣਾ ਸਿੰਘ ਇੰਨੇ ਸਨ ਵਿੱਚ ਇੱਥੇ ਆਇਆ ਸੀ। ਕਮਾਲ ਹੋ ਗਈ, ਕਾਹਦੇ ਵਾਸਤੇ, ਪਤਾ ਲੱਗਦਾ ਰਿਹਾ ਮੈਂ ਇੱਥੋਂ ਲੰਘਿਆ ਸੀ। ਜਿਹੜਾ ਕੰਮ ਵੀ ਬੰਦਾ ਕਰਦਾ ਉਹ ਕਹਿੰਦਾ ਵੀ ਇੱਥੇ ਰਹਿਣਾ ਚਾਹੀਦਾ ਕੁਝ ਨਾ। ਸਤਿਗੁਰੂ ਕਹਿੰਦੇ ਤੂੰ ਸਭ ਕੁਝ ਕਰਨਾ ਹੈ, ਧੰਦੇ ਜ਼ਰੂਰ ਕਰਨਾ, ਧੰਦਿਆਂ ਦੇ ਵਿੱਚ ਫਸਦਾ ਨਹੀਂ, ਬੰਧਨਾਂ ਵਿੱਚ ਨਹੀਂ ਪੈਂਦਾ, ਪਰ ਫਿਰ ਵੀ ਤੂੰ ਉਜਾਗਰ ਰਹਿਣਾ, ਫਿਰ ਵੀ ਤੂੰ ਕਾਇਮ ਰਹਿਣਾ। ਫਿਰ ਕਹਿੰਦੇ ਨਰੇ ਬੂਝ ਹੈ, ਅਸੂਝ ਹੈ। ਨਰੇ ਬੂਝ, ਬੂਝ ਦਾ ਅਰਥ ਹੈ ਬੁੱਝਣਾ, ਤੈਨੂੰ ਕੋਈ ਬੁੱਝ ਨਹੀਂ ਸਕਦਾ, ਤੂੰ ਸੰਸਾਰ ਕਿਵੇਂ ਬਣਾਇਆ ਇਸ ਬੁਝਾਰਤ ਨੂੰ ਅੱਜ ਤੱਕ ਕੋਈ ਜਾਣ ਨਹੀਂ ਸਕਿਆ, ਇਸ ਲਈ ਤੂੰ ਨਿਰੇ ਬੂਝ ਹੈ। ਤੇ ਜਦੋਂ ਤੈਨੂੰ ਕੋਈ ਮਿਲਦਾ, ਜਦੋਂ ਤੈਨੂੰ ਕੋਈ ਵਹਿੰਦਾ, ਉਹਨੂੰ ਸੁੱਝਦਾ ਕੁਝ ਨਹੀਂ ਵੀ ਹੁਣ ਵਾਪਸ ਆ ਕੇ ਦੱਸਾਂ ਕਿ ਵੀ ਕੀ ਕਰ ਰਿਹਾ ਸੀ, ਕਿੱਥੇ ਬੈਠਾ ਸੀ, ਬਸ ਗਿਆ ਸੋ ਗਿਆ। ਐਸਾ ਉਹਨੂੰ ਤੁਸੀਂ ਆਪਣੇ ਰਸ ਵਿੱਚ ਲੀਨ ਕਰ ਦਿੰਦੇ ਹੋ, ਉਹਨੂੰ ਫਿਰ ਬਹੁਤਾ ਸੁੱਝਦਾ ਨਹੀਂ। ਇਸ ਕਰਕੇ ਕਹਿੰਦੇ ਤੁਸੀਂ ਅਸੂਝ ਹੈ। ਅਸੂਝ ਕਿਸੇ ਦੀ ਸੋਝੀ ਦੇ ਵਿੱਚ ਕੈਦ ਨਹੀਂ ਹੁੰਦਾ। ਫਿਰ ਕਹਿੰਦੇ ਅਕਾਲ ਹੈ, ਅਜਾਲ ਹੈ। ਕਾਲ ਤੋਂ ਪਰੇ ਹੈ ਤੇ ਕਿਸੇ ਬੰਦੇ ਦੇ ਜਾਲ ਵਿੱਚ ਨਹੀਂ ਆਉਂਦਾ, ਕਿਉਂਕਿ ਜਾਲ ਸਾਰਿਆਂ ਨੂੰ ਪੈਂਦੇ ਨੇ। ਔਰ ਕਿਸੇ ਸ਼ਿਕਾਰੀ ਨੂੰ ਪਤਾ ਲੱਗ ਜਾਏ ਨਾ ਵੀ ਫਲਾਣੇ ਛੱਪੜ ਵਿੱਚ ਇੱਕ ਬੜੀ ਵੱਡੀ ਮੱਛੀ ਰਹਿੰਦੀ ਹੈ, ਉੱਥੇ ਜਾ ਕੇ ਭੱਜ ਕੇ ਜਾਂਦਾ ਹੈ ਵੀ ਕਿਉਂ ਇੰਨੀਆਂ ਇੰਨੀਆਂ ਛੋਟੀਆਂ ਛੋਟੀਆਂ ਮੱਛੀਆਂ ਹਜ਼ਾਰ ਫੜਨੀਆਂ, ਇੱਕੋ ਫੜੀਏ ਇਕੱਠਾ ਕੰਮ ਹੋ ਜਾਏਗਾ। ਇਸ ਤਰ੍ਹਾਂ ਕਈ ਵਾਰੀ ਆ ਰਾਜਨੀਤਿਕ ਸੱਜਣ ਵਹਿੰਦੇ ਨੇ ਵੀ ਵੱਡੀ ਸਾਰੀ ਧਾਰਮਿਕ ਮੱਛੀ ਕਿੱਥੇ ਹੈ, ਉੱਥੇ ਚੱਲੀਏ। ਤੇ ਕਈ ਵਾਰੀ ਮੱਛੀ ਵੀ ਜਾਲ ਨੂੰ ਵੇਖ ਕੇ ਭੁੱਲ ਜਾਂਦੀ ਵੀ ਇੰਨੇ ਲੋਕ ਆਏ ਮੇਰੇ ਵਾਸਤੇ, ਮੈਨੂੰ ਫੜਨ ਵਾਸਤੇ, ਉਹ ਆਪੇ ਛਾਲ ਮਾਰ ਜਾਂਦੀ ਜਾਲ ਵਿੱਚ। ਪਰ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਹੇ ਅਕਾਲ ਪੁਰਖ ਜੀਓ, ਤੁਸੀਂ ਕਿਵੇਂ ਦੇ ਹੋ? ਕਹਿੰਦੇ ਅਜਾਲ ਹੈ, ਕਿਸੇ ਦੇ ਜਾਲ ਵਿੱਚ ਨਹੀਂ ਆਉਂਦਾ, ਕਿਸੇ ਦੇ ਜਾਲ ਵਿੱਚ ਨਹੀਂ ਫਸਦਾ। ਕੋਈ ਤੇਰੇ ਤੇ ਜਾਲ ਸੁੱਟੀ ਜਾਏ, ਤੂੰ ਸਾਰੇ ਜਾਲ ਤੋੜ ਦੇਣਾ, ਖਤਮ ਕਰ ਦੇਣਾ। ਕਹਿੰਦੇ ਅਲਾਹ ਹੈ, ਅਜਹਾ ਹੈ। ਅਲਾਹ, ਅੱਲਾ ਸ਼ਬਦ ਇਸਲਾਮ ਨੇ ਦਿੱਤਾ ਹੈ ਪਰਮਾਤਮਾ ਦਾ। ਅਲਾਹ, ਅਲਾ ਦਰਜੇ ਦਾ, ਸਭ ਤੋਂ ਪਹਿਲਾ। ਅਲਾ, ਅਲਫ ਬੇ, ਸਭ ਤੋਂ ਪਹਿਲਾਂ, ਸਭ ਤੋਂ ਫਸਟ ਨੰਬਰ, ਸਭ ਤੋਂ ਪਹਿਲੇ ਨੰਬਰ ਤੇ ਆਉਣ ਵਾਲਾ, ਤੂੰ ਆਲਾ ਦਰਜੇ ਦਾ ਅਜਿਹਾ ਜਾ ਕਹਿੰਦੇ ਥਾਂ ਨੂੰ, ਤੇਰੀ ਕੋਈ ਇੱਕ ਥਾਂ ਨੀ ਵੀ ਤੂੰ ਇੱਕੋ ਥਾਂ ਤੇ ਰਹਿਣਾ ਹੈ। ਫਿਰ ਕਹਿੰਦੇ ਅਨੰਤ ਹੈ ਮਹੰਤ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਤੂੰ ਅਨੰਤ ਹੈ, ਵੱਡਾ ਹੈ, ਬੇਅੰਤ ਹੈ, ਮਹੰਤ ਹੈ, ਤੂੰ ਬਜ਼ੁਰਗ ਹੈ, ਤੈਨੂੰ ਕੋਈ ਮੈਲ ਨਹੀਂ ਲੱਗਦੀ। ਮਹੰਤ ਦੇ ਅਰਥ ਨੇ ਬਜ਼ੁਰਗ, ਇਹ ਸ਼ਬਦ ਬਾਅਦ ਵਿੱਚ ਸਾਰੇ ਵਿਗੜ ਗਏ, ਸ਼ਬਦ ਬੜੇ ਵਧੀਆ ਨੇ, ਮਸੰਦ ਹੋ ਗਿਆ। ਹੁਣ ਅੱਜ ਕੱਲ ਜਿਹੜਾ ਬੰਦਾ ਭ੍ਰਿਸ਼ਟ ਹੋ ਜਾਏ ਉਹਨੂੰ ਕਹਿੰਦੇ ਮਸੰਦ ਹੋ ਗਿਆ, ਪਰ ਮਸੰਦ ਦਾ ਅਰਥ ਹੈ ਮੁਖੀ, ਅੱਗੇ ਤੁਰਨ ਵਾਲਾ, ਮਹੰਤ ਦਾ ਅਰਥ ਹੈ ਬਜ਼ੁਰਗ, ਵੱਡਾ। ਇਹ ਸ਼ਬਦ ਇਸ ਤਰ੍ਹਾਂ ਵਿਗੜ ਜਾਂਦੇ ਨੇ, ਮਹੰਤ, ਮਸੰਦ, ਅਕਾਲੀ, ਇਹ ਸਾਰੇ ਸ਼ਬਦ ਬਾਅਦ ਵਿੱਚ ਵਿਗੜ ਜਾਂਦੇ, ਕਿਉਂਕਿ ਉਸ ਲਾਈਨ ਵਿੱਚ ਆਉਣ ਵਾਲੇ ਲੋਕ ਭ੍ਰਿਸ਼ਟ ਹੋ ਜਾਂਦੇ ਨੇ ਤਾਂ ਕਰਕੇ। ਇਸ ਕਰਕੇ ਕਹਿੰਦੇ ਮਹੰਤ ਹੈ, ਬੜਾ ਬਜ਼ੁਰਗ ਹੈ, ਅਲੀਕ ਹੈ, ਨਿਰਸ਼ਰੀਕ ਹੈ, ਤੇਰੇ ਹੱਥਾਂ ਵਿੱਚ ਕੋਈ ਲੀਕਾ ਨਹੀਂ, ਤੂੰ ਕਿਸੇ ਕਿਸਮਤ ਦਾ ਬੱਝਾ ਹੋਇਆ ਨਹੀਂ ਹੈ, ਜਿਨ੍ਹਾਂ ਨੇ ਤੇਰੇ ਨਾਲ ਹੱਥ ਮਿਲਾ ਲਿਆ ਉਹਨਾਂ ਦੀਆਂ ਵੀ ਲੀਕਾਂ ਮਿਟ ਗਈਆਂ, ਉਹਨਾਂ ਦੀ ਕਿਸਮਤ ਕੋਈ ਫਿਕਸ ਨਹੀਂ ਕਰ ਸਕਦਾ ਵੀ ਅੱਜ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਹੋਣਾ ਤੇਰੀ ਜ਼ਿੰਦਗੀ ਵਿੱਚ। ਜਿਨ੍ਹਾਂ ਦੇ ਸਿਰ ਤੇ ਤੂੰ ਹੱਥ ਫੇਰ ਦਿੱਤਾ ਫਿਰ ਹੱਥ ਪਿੱਛੇ ਰਹਿ ਗਏ, ਹੱਥ ਤਾਂ ਛੋਟੇ ਨੇ ਸਿਰ ਤੋਂ, ਸਿਰ ਤੇ ਹੱਥ ਰੱਖ ਦਿੱਤਾ, ਅਲੀਕ ਹੈ, ਲੀਕਾਂ ਦਾ ਬੱਝਿਆ ਹੋਇਆ ਨਹੀਂ, ਨਰੇ ਸ਼ਰੀਕ, ਤੇਰਾ ਕੋਈ ਸ਼ਰੀਕ ਨਹੀਂ ਹੈ, ਇਸ ਕਰਕੇ ਤੈਨੂੰ ਕਦੀ ਈਰਖਾ ਨਹੀਂ ਹੁੰਦੀ, ਤੇਰੇ ਬਰਾਬਰ ਦਾ ਹੀ ਕੋਈ ਨਹੀਂ, ਕਿਸੇ ਦੀ ਵਾਹ ਹੀ ਨਹੀਂ ਜਾਂਦੀ ਤੇਰੇ ਬਰਾਬਰ ਆ ਜਾਏ, ਇਸ ਕਰਕੇ ਤੇਰਾ ਕੋਈ ਸ਼ਰੀਕ ਨਹੀਂ ਨਾ ਈਰਖਾ ਹੈ। ਫਿਰ ਕਹਿੰਦੇ ਨਰੇ ਲੰਬ ਹੈ, ਅਸੰਭ ਹੈ, ਅਲੰਬ ਕਹਿੰਦੇ ਨੇ ਆਸਰੇ ਨੂੰ, ਹਰ ਇੱਕ ਚੀਜ਼ ਦਾ ਆਸਰਾ, ਕਿਸੇ ਚੀਜ਼ ਤੇ ਖੜਾ ਉਹਦੀ ਨਹੀਂ ਹੈ, ਪਰ ਤੇਰਾ ਕੋਈ ਆਸਰਾ ਨਹੀਂ, ਤੂੰ ਸਾਰਿਆਂ ਨੂੰ ਆਸਰਾ ਦੇਣਾ ਹੈ, ਸਾਰਿਆਂ ਨੂੰ ਸਹਾਰਾ ਦੇਣਾ ਹੈ, ਪਰ ਆਪ ਤੂੰ ਆਸਰੇ ਤੋਂ ਰਹਿਤ, ਅਸੰਭ, ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਤੇ ਅਖੀਰਲੇ ਬਚਨ ਕਹਿੰਦੇ ਅਗੰਮ ਹੈ, ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ, ਇਹਦਾ ਵਿਸਤਾਰ ਪਿੱਛੇ ਆ ਚੁੱਕਾ ਹੈ। ਅਜੰਮ ਹੈ, ਤੂੰ ਜਨਮ ਨਹੀਂ ਲੈਂਦਾ ਸਰੀਰਾਂ, ਸਰੀਰਧਾਰੀ ਤੇਰਾ ਸਰੀਰ ਨਹੀਂ ਹੈ। ਫਿਰ ਕਹਿੰਦੇ ਅਭੂਤ ਹੈ, ਅਛੂਤ ਹੈ, ਅਭੂਤ ਦਾ ਮਤਲਬ ਤੂੰ ਪੰਜਾਂ ਤੱਤਾਂ ਤੋਂ ਪਰੇ ਹੈ, ਅਛੂਤ ਦਾ ਮਤਲਬ ਹੈ ਤੈਨੂੰ ਛੋਇਆ ਨਹੀਂ ਜਾ ਸਕਦਾ, ਤੈਨੂੰ ਕੋਈ ਆਪਣੇ ਹੱਥਾਂ ਵਿੱਚ ਨਹੀਂ ਫੜ ਸਕਦਾ। ਇਹ ਬਚਨ ਕਲਗੀਆਂ ਵਾਲੇ ਪਾਤਸ਼ਾਹ ਸਾਹਮਣੇ ਖੜੇ ਹੋ ਕੇ ਬਿਲਕੁਲ ਅਕਾਲ ਪੁਰਖ ਨੂੰ ਵੇਖ ਕੇ, ਜਦੋਂ ਉਹਨਾਂ ਨੇ ਸਾਹਮਣੇ ਵੇਖਿਆ ਵੀ ਹੱਥ ਲਾ ਕੇ ਦਿਸਦਾ ਜ਼ਰੂਰ ਹੈ, ਪ੍ਰਤੀਤ ਹੁੰਦਾ ਪਿਆ ਉਹਨਾਂ ਨੂੰ, ਵੇਖ ਰਹੇ ਨੇ, ਦੀਦਾਰ ਕਰ ਰਹੇ ਨੇ, ਪਰ ਜਿਹਦੇ ਦੀਦਾਰ ਕਰ ਰਹੇ ਨੇ ਉਹਦੀ ਤਸਵੀਰ ਇਸ ਤਰ੍ਹਾਂ ਦੀ ਹੈ ਉਹ ਛੂਹੀ ਨਹੀਂ ਜਾ ਸਕਦੀ, ਹੈ ਜ਼ਰੂਰ ਅਕਾਲ ਮੂਰਤ। ਉਸ ਤਸਵੀਰ ਨੂੰ ਇਸ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਰੂਪਮਾਨ ਕੀਤਾ ਹੈ, ਜਿਹੜਾ ਤਸਵੀਰ ਤੋਂ ਬਿਨਾਂ ਹੈ, ਜਿਹਦੀ ਫੋਟੋ ਨਹੀਂ ਬਣਦੀ, ਕੋਈ ਕੈਮਰਾ ਉਹਦੀ ਤਸਵੀਰ ਨਹੀਂ ਲੈ ਸਕਿਆ, ਉਹ ਕੈਮਰਾ ਸਿਰਫ ਗੁਰੂ ਗੋਬਿੰਦ ਸਿੰਘ ਕੋਲ ਹੈ। ਉਹਨਾਂ ਨੇ ਉਹਨੂੰ ਵੇਖਿਆ, ਉਹਦੀ ਤਸਵੀਰ ਲਈ ਤੇ ਤਸਵੀਰ ਨੂੰ ਸ਼ਬਦਾਂ ਵਿੱਚ ਪਾ ਦਿੱਤਾ ਤੇ ਨਾਲ ਇੱਕ ਗੱਲ ਕਹਿ ਦਿੱਤੀ, ਜਿੱਦਣ ਤੁਹਾਡੇ ਕੋਲ ਮੇਰੇ ਵਾਲੀ ਅੱਖ ਆ ਜਾਏਗੀ, ਯਾਨੀ ਕਿ ਤੁਸੀਂ ਮੇਰੇ ਵਰਗੇ ਮੇਰਾ ਰੂਪ ਬਣ ਜਾਓਗੇ, ਉਦਣ ਤੁਹਾਨੂੰ ਇਹਨਾਂ ਸ਼ਬਦਾਂ ਵਿੱਚੋਂ ਉਹਦੀ ਤਸਵੀਰ ਦਿਸਣ ਲੱਗ ਪਏਗੀ, ਉਹ ਰੂਪਮਾਨ ਹੋ ਜਾਏਗਾ। ਇਹ ਬਚਨ ਕਲਗੀਧਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।